सुकहौ टल गुर सेविया, अहनिस सहज सुभाए। दर्शन परसे है गुरु का, जन्म मरण दुख जाए। हो सिर दुख सामदी, नूर यार सह कोर सह चटिया। तुद डिठे सच्चे पातशाह, मल जन्म जन्म भी कटिया। सज्जन सच्चा पातशाह, सिर साहांद साहो। जिस पास बैठिया सोहिया, सबना दावे साहो। बाणी गुरु गुरु है बाणी, विच बाणी अमृत सारी। गुरबाणी कह सेवक जन माने, परतख गुरु निसतारे।
सतनाम श्री वाहे गुरु साहेब जी, जैत सारी महला पंजवा, घर तीजा एक ओंकार। सतगुर प्रसाद कोई जाने, कौन इहा जग मीत। जिस होए कृपाल सोई बिद बूझे, तागी निर्मल रीत। कोई जाने, कौन इहा जग मीत। जिस होए कृपाल सोई बिद बूझे, तागी निर्मल रीत।
वाहिगुरु जी का खालसा, वाहिगुरु जी की फतेह। सतगुरु दी साजी नवाजी होई, गुरु की साध संगत जीओ। सतगुरां दी अपार रहमत बख्शिश दा सदका, पिछले दिनां तो लै करके सतगुरु दी पवित्र हजूरी दे अंदर सुंदर दीवान सजाउंदियां होया, गुरु की बाणी दा कीर्तन, गुरु की बाणी दी कथा अते गुरु का पवित्र इतिहास रोजाना सरवण करदिया होया, धर्मी पिता सरबंस दानी चौजी प्रीतम साहिब सतगुरु श्री गुरु गोबिंद सिंह साहिब, तिना सतगुरां दा कुरबानियां भरिया पवित्र इतिहास आपां रोज वाचदे हां। धन गुरु तेग बहादुर साहिब चौजी प्रीतम, जिन्हां दे पास कश्मीरी पंडित चल के आए, रो रो के कगिहा कगिहा के बेनतियां कीतियां, सतगुरु जी साडा धर्म खतरे च पै गया है, हिंदुस्तान दा बादशाह ने यतन कीता है कि एक दिन विच सवा मन जन्यू तोल के ला के रोटी खानी है, किरपा करो साडी धर्म दी बौड़ी करो। सतगुरु तेग बहादुर साहब ने आए हुए कश्मीरी पंडतां दी बांह फड़नी ते कहना भी जाओ जाके औरंगजेब बादशाह नूं कह दिओ साडे गुरु गुरु तेग बहादुर साहिब जे इकले ही मुसलमान बन जाण तां असीं तमाम हिंदू मुसलमान बन जावांगे। जाके ਕਸ਼ਮੀਰ ਦੇ ਸੂਬੇ ਨੂੰ ਸਾਰੀ ਖਬਰ ਦਿੱਤੀ ਔਰ ਉਸਨੇ ਔਰੰਗਜ਼ੇਬ ਬਾਦਸ਼ਾਹ ਨੂੰ ਤਲਾਹ ਦਿੱਤੀ। ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਜਿਹੜਾ ਕੰਮ ਮੁਹੰਮਦ ਸਾਹਿਬ ਤੋਂ ਨਹੀਂ ਹੋ ਸਕਿਆ ਉਹ ਅੱਲਾਹ ਤਾਲਾ ਮੇਰੇ ਕੋਲੋਂ ਕਰਾਉਣਾ ਚਾਹੁੰਦਾ ਹੈ। ਇੱਕ ਵਿਅਕਤੀ ਨੂੰ ਕਿਸੇ ਨੂੰ ਮਨਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ। ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਾ ਲਵਾਂਗਾ, ਨਾ ਮੰਨਣਗੇ ਤਾਂ ਲਾਲਚ ਦੇ ਕੇ ਮਨਾ ਲਵਾਂਗਾ, ਅਤੇ ਜੇ ਫਿਰ ਵੀ ਨਾ ਮੰਨੇ ਤਾਂ ਫਿਰ ਮੈਂ ਜ਼ਬਰਦਸਤੀ ਕਰਕੇ ਮਨਾ ਲਵਾਂਗਾ। ਔਰ ਇਸ ਗੱਲ ਨੂੰ ਲੈ ਕੇ ਬੜੀ ਮਨ ਚੋਂ ਨੇ ਖੁਸ਼ੀ ਪ੍ਰਗਟ ਕੀਤੀ। ਇਧਰੋਂ ਸਤਿਗੁਰੂ ਆਨੰਦਪੁਰ ਸਾਹਿਬ ਤੋਂ ਕੋਈ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਚੱਲ ਪਏ। ਰਸਤੇ ਹੀ ਥਾਵਾਂ ਥਾਵਾਂ 'ਤੇ ਦਰਸ਼ਨ ਦੀਦਾਰ ਦਿੰਦੇ ਹੋਏ ਗਰੀਬ ਨਿਵਾਜ ਦਿੱਲੀ ਤੋਂ ਪਰੇ 200 ਕਿਲੋਮੀਟਰ ਆਗਰਾ ਹੈ ਬਿਰਧ ਮਾਈ ਦੇ ਘਰ ਜਾ ਕੇ ਦਰਸ਼ਨ ਦਿੱਤੇ, ਜਿੱਥੇ ਗੁਰਦੁਆਰਾ ਮਾਈ ਥਾਨ ਬਣਿਆ ਹੋਇਆ ਹੈ। ਉੱਥੋਂ ਬਾਰ ਬਾਰ ਗੁਰਦੁਆਰਾ ਗੁਰੂ ਕਾ ਤਾਲ ਹੈ ਜਿੱਥੇ ਸਤਿਗੁਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 1200 ਕਰਮਚਾਰੀ ਔਰੰਗਜ਼ੇਬ ਬਾਦਸ਼ਾਹ ਨੇ ਭੇਜੇ ਕਿ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ। ਰਸਤੇ 'ਚ ਖਤਰਾ ਸੀ ਮਥੁਰਾ ਆਉਂਦਾ ਹੈ, ਮਥੁਰਾ ਦੇ ਜਾਟ ਕਿਤੇ ਐਸਾ ਨਾ ਕਰਨ, ਕੋਈ ਗੱਲ ਐਸੀ ਨਾ ਬਣ ਜਾਵੇ, ਕੋਈ ਬਗਾਵਤ ਨਾ ਖੜੀ ਹੋ ਜਾਵੇ, ਇਸ ਕਰਕੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਪਹਿਰੇ 'ਚ ਲਿਆਂਦਾ ਜਾਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਲਿਆ ਕੇ ਭੂਤਾਂ ਵਾਲੀ ਹਵੇਲੀ 'ਚ ਬੰਦ ਕੀਤਾ ਗਿਆ। ਖਿਆਲ ਸੀ ਮਨ 'ਚ ਵੀ ਰਾਤ ਨੂੰ ਪ੍ਰੇਤ ਆਵੇਗਾ, ਉਹ ਆ ਕੇ ਤੰਗ ਕਰੇਗਾ, ਦਿਨ ਚੜ੍ਹਦੇ ਨੂੰ ਸਤਿਗੁਰੂ ਆਪਣੇ ਆਪ ਹੀ ਮੰਨ ਜਾਣਗੇ। ਜੇ ਸ਼ਹੀਦ ਵੀ ਹੋ ਗਏ ਤੇ ਇਹ ਹੋਵੇਗਾ ਵੀ ਹਵੇਲੀ 'ਚ ਬੰਦ ਸਨ, ਪ੍ਰੇਤ ਨੇ ਆ ਕੇ ਨੁਕਸਾਨ ਕਰ ਦਿੱਤਾ ਹੈ। ਇਹਨਾਂ ਗੱਲਾਂ ਨੂੰ ਸੋਚਦਿਆਂ ਹੋਇਆਂ ਸਤਿਗੁਰਾਂ ਨਾਲ ਹਵੇਲੀ 'ਚ ਬੰਦ ਕੀਤਾ ਗਿਆ। ਪਰ ਭੂਤ ਪ੍ਰੇਤ ਜਿੰਨੇ ਨੇ ਸਭ ਗੁਰੂ ਕੀ ਤਾਬਿਆ ਵਿੱਚ ਹਨ, ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਨੇੜੇ ਹੀ ਨਹੀਂ ਕਦੇ ਆ ਸਕਦੇ, ਸਤਿਗੁਰਾਂ ਨੇੜੇ ਤਾਂ ਆਉਣਾ ਹੀ ਕੀ ਹੈ। ਰਾਤ ਨੂੰ ਪ੍ਰੇਤ ਆਇਆ, ਉਹਨੇ ਦੂਰੋਂ ਆਵਾਜ਼ ਦਿੱਤੀ, ਸਤਿਗੁਰੂ ਜੀ ਕਿਰਪਾ ਕਰੋ ਜੀ, ਇਸ ਬਹਾਨੇ ਨਾਲ ਦਰਸ਼ਨ ਦਿੱਤੇ ਨੇ, ਮੇਰੀ ਕਲਿਆਣ ਕਰੋ। ਝੂਠੀਆਂ ਕਸਮਾਂ ਖਾ ਕੇ ਸਾਰੀ ਜਾਇਦਾਦ ਹੜੱਪੀ ਸੀ, ਦੂਸਰੇ ਭਰਾ ਨਾਲ ਧੋਖਾ ਕੀਤਾ ਸੀ, ਝੂਠੀਆਂ ਕਸਮਾਂ ਖਾਣ ਦੀ ਵਜ੍ਹਾ ਨਾਲ ਇਹ ਭੂਤ ਦੀ ਜੂਨ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਇੱਕ ਦਿਨ 'ਚ 1.25 ਮਣ ਪੱਕੇ ਖੂਨ ਦੀ ਪਿਆਸ ਹੁੰਦੀ ਹੈ ਭੂਤ ਨੂੰ, ਅਤੇ ਸੂਈ ਦੇ ਨੱਕੇ ਜਿੰਨਾ ਛੋਟਾ ਜਿਹਾ ਮੂੰਹ ਹੁੰਦਾ ਹੈ, ਨਾ ਇੰਨਾ ਖੂਨ ਛੋਟੇ ਜਿਹੇ ਮੂੰਹ ਨਾਲ ਪੀ ਸਕਦਾ ਹੈ, ਨਾ ਉਹਦੀ ਪਿਆਸ ਮਿਟ ਸਕਦੀ ਹੈ, ਭੁੱਖ ਨਹੀਂ ਲੈਂਦੀ। ਬੜਾ ਦੁਖੀ ਹਾਂ ਸੱਚੇ ਪਾਤਸ਼ਾਹ, ਕਿਰਪਾ ਕਰੋ ਜੇ ਹੁਣ ਆਏ ਹੋ ਦਾਤਾ ਤੇ ਮੇਰੇ ਤੇ ਗਰੀਬ ਨਵਾਜੀ ਕਰੋ ਤੇ ਮੇਰੀ ਕਲਿਆਣ ਕਰੋ। ਸਤਿਗੁਰੂ ਮੈਂ ਕੀ ਲਿਆ ਕੇ ਸੇਵਾ ਕਰਾਂ, ਜੇ ਪਾਣੀ ਨੂੰ ਹੱਥ ਲਾ ਦੇਵਾਂ ਤੇ ਸ਼ਰਾਬ ਨਾਲ ਵੀ ਭੈੜਾ ਬਦਬੂਦਾਰ ਬਣ ਜਾਂਦਾ ਹੈ, ਚੰਗੇ ਪਦਾਰਥ ਨੂੰ ਹੱਥ ਲਾ ਦੇਵਾਂ ਤੇ ਵਿਸ਼ਟਾ ਨਾਲ ਵੀ ਭੈੜਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕੀ ਸੇਵਾ ਕਰ ਸਕਦਾ ਹਾਂ ਮੈਂ? ਸਤਿਗੁਰੂ ਕਹਿਣਗੇ ਤੇਰੀ ਸੇਵਾ ਦੀ ਕੋਈ ਜ਼ਰੂਰਤ ਨਹੀਂ। ਲੇਕਿਨ ਪੌਨੇ ਗੰਨਿਆਂ ਦੇ ਖੇਤ ਵੀ ਜਾ ਕੇ ਗੰਨੇ ਲਿਆ ਕੇ ਸਤਿਗੁਰਾਂ ਲਾਗੇ ਰੱਖਣੇ, ਉਹ ਗੰਨੇ ਸਤਿਗੁਰਾਂ ਨੇ ਗੁਰੂ ਕੇ ਸਿੱਖਾਂ ਨੇ ਵੀ ਚੂਸਣੇ। ਦਿਨ ਚੜ੍ਹਿਆ, ਔਰੰਗਜ਼ੇਬ ਬਾਦਸ਼ਾਹ ਦੀ ਲੱਗੀ ਹੋਈ ਕਚਹਿਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਚਹਿਰੀ 'ਚ ਬੁਲਾ ਲਿਆ ਗਿਆ। ਸਤਿਗੁਰਾਂ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ, ਸਤਿਗੁਰਾਂ ਨੂੰ ਉਸ ਵੇਲੇ ਬਿਠਾਇਆ ਗਿਆ ਲੱਗੀ ਹੋਈ ਸਭਾ। ਔਰੰਗਜ਼ੇਬ ਬਾਦਸ਼ਾਹ ਕਹਿਣਗਾ, ਸਤਿਗੁਰੂ ਜੀ ਮੇਰੇ ਮਨ 'ਚ ਇੱਕ ਖਿਆਲ ਆਇਆ ਵੀ ਮਜ਼ਹਬਾਂ ਦੇ ਬੜੇ ਝਗੜੇ ਰੋਜ਼ ਪਏ ਰਹਿੰਦੇ ਹਨ, ਮੈਂ ਚਾਹੁੰਦਾ ਵੀ ਇੱਕੋ ਹੀ ਇਸਲਾਮੀ ਧਰਮ ਹੋਵੇ, ਬਾਕੀ ਧਰਮ ਸਾਰੇ ਸਮਾਪਤ ਕਰ ਦਿੱਤੇ ਜਾਣ, ਇੱਕੋ ਹੀ ਧਰਮ ਹੋਵੇ, ਲੋਕ ਕਲਮੇ ਪੜ੍ਹਨ, ਰੋਜੇ ਰੱਖਣ, ਸੁਨਤ ਬੈਠਣ ਔਰ ਹੈਦਰੀ ਝੰਡੇ ਝੁੱਲਣ, ਜਿਹੜੇ ਬਾਕੀ ਧਰਮਾਂ ਦੇ ਨਾਮੋ ਨਿਸ਼ਾਨ ਨੇ ਉਹ ਮਿਟਾ ਦਿੱਤੇ ਜਾਣ, ਤਾਂ ਕਿ ਕੋਈ ਧਰਮਾਂ ਦਾ ਕੋਈ ਝਗੜਾ ਹੀ ਨਾ ਰਹਿ ਜਾਵੇ, ਕੋਈ ਬਖੇੜਾ ਨਾ ਰਹਿ ਜਾਵੇ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ, ਔਰੰਗਜ਼ੇਬ ਬਾਦਸ਼ਾਹ, ਜੇ ਖੁਦਾ ਨੂੰ ਪਾਉਂਦਾ ਹੀ ਇਸ ਤਰ੍ਹਾਂ ਹੁੰਦਾ, ਤੂੰ ਹਿੰਦੂਆਂ ਦੇ ਘਰ 'ਚ ਪੈਦਾ ਹੀ ਨਾ ਕਰਦਾ, ਆਪੇ ਹੀ ਦੁਨੀਆਂ ਸਾਰੀ ਮੁਸਲਮਾਨ ਹੁੰਦੀ, ਹੋਰ ਕੋਈ ਧਰਮ ਹੁੰਦਾ ਹੀ ਨਾ। ਜਿਵੇਂ ਤੈਨੂੰ ਆਪਣਾ ਧਰਮ ਪਿਆਰਾ, ਹਿੰਦੂਆਂ ਨੂੰ ਆਪਣਾ ਧਰਮ ਪਿਆਰਾ, ਕਿਸੇ ਦੇ ਧਰਮ 'ਚ ਕਦੇ ਦਖਲ ਨਹੀਂ ਦੇਣਾ ਚਾਹੀਦਾ, ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸੱਚੇ ਪਾਤਸ਼ਾਹ, ਮੇਰੀ ਬੇਨਤੀ ਪ੍ਰਵਾਨ ਕਰੋ, ਇੱਕ ਧਰਮ ਹੋਵੇਗਾ, ਕੋਈ ਝਗੜਾ ਨਹੀਂ ਹੋਵੇਗਾ। ਜੇ ਤੁਸੀਂ ਮੇਰੀ ਮਦਦ ਕਰੋ, ਮੁਸਲਮਾਨ ਬਣਨਾ ਪ੍ਰਵਾਨ ਕਰ ਲਵੋ, ਤੁਹਾਡੇ ਮੁਸਲਮਾਨ ਨਾਲ ਬਣਨ ਨਾਲ ਸਾਰਾ ਤਮਾਮ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ, ਸਰਕਾਰੀ ਦਰਬਾਰੇ ਤੁਹਾਡਾ ਸਤਿਕਾਰ ਹੋਵੇਗਾ, ਤੁਹਾਡੀ ਕੁਰਸੀ ਸਪੈਸ਼ਲ ਹੋਵੇਗੀ, ਸਾਰਾ ਹਿੰਦੁਸਤਾਨ ਤੁਹਾਨੂੰ ਪੀਰ ਜਾਣ ਕੇ ਪੂਜਿਆ ਕਰੇਗਾ। ਮੇਰੀ ਬੇਨਤੀ ਪ੍ਰਵਾਨ ਕਰ ਲਓ ਤੇ ਮੁਸਲਮਾਨ ਬਣ ਜਾਓ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜਵਾਬ ਦਿੱਤਾ, ਔਰੰਗਜ਼ੇਬ, ਕਿਸੇ ਦੇ ਧਰਮ 'ਚ ਕਰੇ ਦਖਲ ਨਹੀਂ ਦੇਈਦਾ। ਨਹੀਂ ਸੱਚੇ ਪਾਤਸ਼ਾਹ, ਹਜ਼ੂਰ ਕਹਿਣਗੇ ਚੰਗਾ, ਕੋਈ ਰੱਬੀ ਫੈਸਲਾ ਕਰ ਲੈਂਦੇ ਹਨ। ਸੱਚੇ ਪਾਤਸ਼ਾਹ, ਕੀ ਰੱਬੀ ਫੈਸਲਾ? ਹਜ਼ੂਰ ਕਹਿਣਗੇ, ਪੰਜ ਮਣ ਪੱਕੀਆਂ ਕਾਲੀਆਂ ਮਿਰਚਾਂ ਮੰਗਵਾਓ। ਕਾਲੀਆਂ ਮਿਰਚਾਂ ਲੈ ਜਾਂਦੀਆਂ, ਲੱਕੜਾਂ ਦਾ ਢੇਰ ਲਵਾਇਆ। ਸਤਿਗੁਰੂ ਕਹਿਣਗੇ, ਸਾਰੀਆਂ ਮਿਰਚਾਂ ਲੱਕੜਾਂ ਵਿੱਚ ਪਾ ਦਿਓ, ਅੱਗ ਲਾ ਕੇ ਸਾਰੀ ਇਹ ਸਾੜ ਦਿਓ, ਭਸਮ ਕਰ ਦਿਓ। ਬਾਦਸ਼ਾਹ ਨੇ ਪੁੱਛਿਆ, ਜਦੋਂ ਅੱਗ ਦੇ ਦਿੱਤੀ, ਸਾਰੀਆਂ ਲੱਕੜਾਂ ਸੜ ਰਹੀਆਂ ਸੀ। ਸਤਿਗੁਰੂ ਜੀ, ਲੱਕੜਾਂ ਦੇ ਢੇਰ ਸੜਨ ਤੋਂ ਕੀ ਉੱਤਰ ਮਿਲੇਗਾ? ਸਤਿਗੁਰੂ ਕਹਿਣਗੇ, ਜਵਾਬ ਦੇਵਾਂਗੇ, ਤੂੰ ਸੜ ਲੈਣ ਦੇ। ਲੱਕੜਾਂ ਸੜ ਗਈਆਂ, ਭਸਮ ਹੋਈਆਂ, ਅੱਗ ਠੰਡੀ ਹੋਈ। ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਹੁਣ। ਸਤਿਗੁਰੂ ਕਹਿਣਗੇ, ਸਾਰੀ ਜਿਹੜੀ ਸਵਾਹ ਨੇ ਕੱਪੜੇ ਛਾਣ ਕਰੋ, ਜੇ ਕੋਈ ਮਿਰਚ ਬਾਦਸ਼ਾਹ ਸਾਬਤ ਨਿਕਲ ਆਵੇ ਤੇ ਸਾਡੇ ਕੋਲ ਲੈ ਕੇ ਆਉਣਾ। ਜਦ ਸਾਰੀ ਉਹ ਸਵਾਹ ਭਸਮ ਜਿਹੜੀ ਸੀ ਕੱਪੜ ਛਾਣ ਕੀਤੇ, ਤਿੰਨ ਮਿਰਚਾਂ ਨਿਕਲੀਆਂ ਜਿਹਨਾਂ ਨੂੰ ਸੇਕ ਤੱਕ ਨਹੀਂ ਲੱਗਾ ਹੋਇਆ। ਔਰੰਗਜ਼ੇਬ ਬਾਦਸ਼ਾਹ ਨੇ ਹੱਥ ਦੀ ਹਥੇਲੀ ਤੇ ਰੱਖੀਆਂ, ਸਤਿਗੁਰੂ ਦੇ ਕੋਲ ਲੈ ਕੇ ਆਇਆ ਵੀ ਸਤਿਗੁਰੂ ਜੀ, ਤੁਸੀਂ ਕਹਿੰਦੇ ਸੀ ਜੇ ਕੋਈ ਮਿਰਚ ਸਾਬਤ ਨਿਕਲੇਗੀ ਤੇ ਉੱਤਰ ਹੋਵੇਗਾ, ਆ ਤਿੰਨ ਮਿਰਚਾਂ ਨੇ ਜਿਹਨਾਂ ਨੂੰ ਸੇਕ ਤੱਕ ਨਹੀਂ ਲੱਗਾ ਹੋਇਆ। ਸਤਿਗੁਰੂ ਕਹਿਣਗੇ, ਬਾਦਸ਼ਾਹ ਤੇਰੇ ਕਹੇ ਦਾ ਇਹ ਉੱਤਰ ਹੈ। ਸੱਚੇ ਪਾਤਸ਼ਾਹ, ਇਹਦੇ 'ਚ ਕੀ ਉੱਤਰ ਹੈ? ਸਤਿਗੁਰੂ ਕਹਿਣਗੇ, ਬਾਦਸ਼ਾਹ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਵੀ ਹਿੰਦੂ ਮਲੀਆ ਮੇਟ ਕਰਕੇ ਮੁਸਲਮਾਨ ਬਣਾ ਦੇਣੇ ਨੇ, ਖੁਦਾ ਨੂੰ ਕੁਝ ਹੋਰ ਹੀ ਪ੍ਰਵਾਨ ਹੈ, ਔਰ ਸਾਡੀ ਹੋਵੇਗੀ ਸ਼ਹਾਦਤ। ਸਾਡੀ ਸ਼ਹਾਦਤ ਤੋਂ ਬਾਅਦ ਤੀਸਰਾ ਖਾਲਸਾ ਪੰਥ ਪੈਦਾ ਹੋਵੇਗਾ। ਜਿਵੇਂ ਆ ਤਿੰਨ ਮਿਰਚਾਂ ਨੂੰ ਸੇਕ ਨਹੀਂ ਨਾ ਲੱਗਾ, ਹਿੰਦੂ ਤੇ ਮੁਸਲਮਾਨ ਜਿਵੇਂ ਨੇ, ਤੀਸਰਾ ਖਾਲਸਾ ਪੰਥ ਪੈਦਾ ਹੋਵੇਗਾ। ਸਾਡੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਹੋਂਦ ਵਿੱਚ ਆਵੇਗਾ। ਔਰੰਗਜ਼ੇਬ ਬਾਦਸ਼ਾਹ, ਜੇ ਖਾਲਸਾ ਪੰਥ ਦੁਨੀਆਂ 'ਚ ਕਾਇਮ ਰਿਹਾ ਤੇ ਦੁਨੀਆਂ ਕਾਇਮ ਰਹੇਗੀ, ਨਹੀਂ ਤੇ ਨਹੀਂ। ਸਾਡੀ ਸ਼ਹਾਦਤ ਹੋਵੇਗੀ ਇੱਥੇ ਤੇ ਖਾਲਸਾ ਪੰਥ ਹੋਂਦ ਵਿੱਚ ਆਵੇਗਾ। ਔਰੰਗਜ਼ੇਬ ਬਾਦਸ਼ਾਹ ਸੁਣ ਕੇ ਹੱਕਾ ਬੱਕਾ ਰਹਿ ਗਿਆ, ਔਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੋਹੇ ਦੇ ਪਿੰਜਰੇ 'ਚ ਬੰਦ ਕਰਨ ਦਾ ਹੁਕਮ ਕਰ ਦਿੱਤਾ। ਉਹ ਲੋਹੇ ਦਾ ਪਿੰਜਰਾ ਏਡਾ ਭਿਆਨਕ ਸੀ, ਜਿਹਦੇ 'ਚ ਨਾ ਤਾਂ ਚੌਂਕੜਾ ਮਾਰ ਕੇ ਬੈਠਾ ਜਾ ਸਕਦਾ ਸੀ, ਨਾ ਉੱਥੇ ਬੰਦਾ ਖਲੋ ਹੀ ਸਕਦਾ ਸੀ। ਅੰਦਰ ਨੂੰ ਤਿੱਖੇ ਤਿੱਖੇ ਜ਼ਹਿਰ ਦੀ ਪਾਨ ਚੜਾਈ ਹੋਈ ਤੇ ਉਹ ਕਿੱਲ ਲੱਗੇ ਹੋਏ ਜ਼ਹਿਰ ਦੀ ਪਾਨ ਵਾਲੇ, ਰਤਾ ਕਿ ਵਾਜਣ ਤਾਂ ਸ਼ਹੀਦੀ ਦਾ ਕਾਰਨ ਬਣ ਸਕਦੇ ਸਨ। ਉਸ ਪਿੰਜਰੇ ਵਿੱਚ ਗਰੀਬ ਨਿਵਾਜ ਨੂੰ ਜਦੋਂ ਕੈਦੀ ਬਣਾਇਆ ਗਿਆ, ਭਾਈ ਮਤੀ ਦਾਸ ਤੋਂ ਵੇਖ ਕੇ ਨਹੀਂ ਜਰਿਆ ਗਿਆ, ਹੇ ਸਤਿਗੁਰੂ ਇਹ ਕੀ ਭਾਣਾ ਵਰਤਾਇਆ ਜਾ ਰਿਹਾ, ਕਿਉਂ ਤਸ਼ੱਦਦ, ਕਿਉਂ ਤੁਸੀਂ ਇਹ ਚੱਲ ਰਹੇ ਹੋ? ਮੌਜ ਦੇ ਮਾਲਕ ਸਤਿਗੁਰੂ, ਜੇ ਆਪ ਨਹੀਂ ਤਾਂ ਮੈਨੂੰ ਹੁਕਮ ਕਰ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਤੁਰਕਾਨਾ ਗਰਕ ਕਰਕੇ ਰੱਖ ਦੇਵਾਂ। ਸਤਿਗੁਰੂ ਕਹਿਣਗੇ ਭਾਈ ਮਤੀ ਦਾਸ ਕਿੱਥੋਂ ਸ਼ਕਤੀ ਪ੍ਰਾਪਤ ਕੀਤੀ? ਸੱਚੇ ਪਾਤਸ਼ਾਹ ਤੁਹਾਡੀ ਸੇਵਾ ਕਰਕੇ, ਤੁਹਾਡੇ ਗੰਨੇ ਚੂਸ ਕੇ, ਤੁਹਾਡੇ ਚਰਨਾਂ 'ਚ ਸੇਵਾ ਕਰਕੇ ਸ਼ਕਤੀ ਪ੍ਰਾਪਤ ਹੋਈ ਹੈ। ਚੰਦ ਕਬੂੰਦਾਂ ਤੁਹਾਡੀ ਸੇਵਾ ਤੋਂ ਮਿਲੀਆਂ ਨੇ। ਸਤਿਗੁਰੂ ਕਹਿਣਗੇ ਸਾਡੇ ਕੋਲ ਵੀ ਕੋਈ ਸ਼ਕਤੀ ਹੈ? ਸੱਚੇ ਪਾਤਸ਼ਾਹ ਤੁਸੀਂ ਤਾਂ ਸ਼ਕਤੀ ਦਾ ਸਮੁੰਦਰ ਹੋ। ਭਾਈ ਮਤੀ ਦਾਸ, ਜੇ ਅਸੀਂ ਸ਼ਕਤੀ ਦਾ ਸਮੁੰਦਰ ਹੋਏ ਜਰੀ ਬੈਠੇ ਹਾਂ, ਤੈਨੂੰ ਆਪਣੀਆਂ ਚੰਦ ਕਬੂੰਦਾਂ ਜਰ ਕੇ ਰੱਖਣੀਆਂ ਚਾਹੀਦੀਆਂ ਹਨ। ਹਜ਼ੂਰ ਦੇ ਨਾਲ ਵਾਰਤਾਲਾਪ ਹੋਇਆ ਤੇ ਸੰਤਰੀ ਪਹਿਰੇਦਾਰ ਸੁਣਦਾ ਸੀ। ਉਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ, ਵਾਹਿਗੁਰੂ ਸ਼ਾਹੀ ਕਾਜ਼ੀ ਨੂੰ ਜਾ ਕੇ ਬੇਨਤੀ ਕੀਤੀ। ਕਾਜ਼ੀ ਸਾਹਿਬ, ਤੁਸੀਂ ਕਹਿੰਦੇ ਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਿਆ ਜਾਵੇਗਾ। ਮੈਨੂੰ ਇਸ ਗੱਲ ਦਾ ਖਿਆਲ ਹੈ ਵੀ ਉਹਨਾਂ ਨਾਲ ਦੇ ਜਿਹੜੇ ਸਿੱਖ ਬੈਠੇ ਨੇ ਕੈਦੀ ਬਣਾਏ ਹੋਏ, ਉਹਨਾਂ ਸਿੱਖਾਂ ਨੂੰ ਵੀ ਮੁਸਲਮਾਨ ਬਣਾਉਣਾ ਬੜਾ ਔਖਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਮੁਸਲਮਾਨ ਕੀ ਬਣਨਾ ਹੈ? ਸਿੱਖ ਵੀ ਮੁਸਲਮਾਨ ਨਹੀਂ ਬਣ ਸਕਦੇ। ਪੁੱਛਿਆ ਕਾਰਨ ਕੀ? ਕਹਿੰਦੇ ਅੱਜ ਭਾਈ ਮਤੀ ਦਾਸ ਨੇ ਇਹ ਸਤਿਗੁਰਾਂ ਨੂੰ ਗੱਲ ਕਹੀ ਵੀ ਇਹ ਹੁਕਮ ਕਰ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਤੁਰਕਾਨਾ ਗਰਕ ਕਰ ਦੇਵਾਂ। ਸ਼ਾਹੀ ਕਾਜ਼ੀ ਸੁਣ ਕੇ ਹੈਰਾਨ ਹੋਇਆ। ਔਰੰਗਜ਼ੇਬ ਬਾਦਸ਼ਾਹ ਦੀ ਸਭਾ ਲੱਗੀ, ਉਹਨੇ ਲੱਗੀ ਹੋਈ ਸਭਾ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਵੀ ਬਾਦਸ਼ਾਹ ਸਲਾਮਤ ਹੈ, ਭਾਈ ਮਤੀ ਦਾਸ ਗੁਰੂ ਕੇ ਸਿੱਖ ਨੇ ਇਹ ਗੱਲ ਕਹੀ ਹੈ ਵੀ ਸਤਿਗੁਰੂ ਜੇ ਹੁਕਮ ਕਰ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਕੇ ਤੁਰਕਾਨਾ ਗਰਕ ਕਰਾਂ। ਬਾਦਸ਼ਾਹ ਸੁਣ ਕੇ ਗੁੱਸੇ ਵਿੱਚ ਆਇਆ, ਗੁਸਤਾਖ ਸਿੱਖ ਨੇ ਜਿਸ ਨੇ ਗੱਲ ਕਹੀ ਹੈ ਉਹਨੂੰ ਮੇਰੀ ਹਾਜ਼ਰੀ ਵਿੱਚ ਲਿਆਂਦਾ ਜਾਵੇ। ਉਸ ਵੇਲੇ ਭਾਈ ਮਤੀ ਦਾਸ ਨੂੰ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾਈਆਂ ਹੋਈਆਂ। ਲੱਗੀ ਹੋਈ ਸਭਾ ਵਿੱਚ ਔਰੰਗਜ਼ੇਬ ਬਾਦਸ਼ਾਹ ਦੇ ਹਾਜ਼ਰ ਕੀਤਾ ਗਿਆ। ਪੁੱਛਿਆ ਔਰੰਗਜ਼ੇਬ ਬਾਦਸ਼ਾਹ ਨੇ, ਮਤੀ ਦਾਸ ਸੁਣਿਆ ਵੀ ਤੂੰ ਇਹ ਗੱਲ ਕਹੀ ਹੈ? ਕਹਿੰਦੇ ਬਾਦਸ਼ਾਹ ਮੈਂ ਕਹੀ ਹੈ ਤੇ ਹੁਣ ਵੀ ਕਹਿੰਦਾ ਹਾਂ। ਤੇ ਬਾਦਸ਼ਾਹ, ਗੁਰੂ ਕਾ ਸਿੱਖ ਕੇਵਲ ਫੋਕੇ ਗਪੌੜੇ ਮਾਰਨ ਨਹੀਂ ਜਾਣਦਾ, ਜੇ ਕਿਤੇ ਮੇਰੇ ਸਤਿਗੁਰੂ ਕਹਿ ਦੇਣ ਨਾ, ਮੈਨੂੰ ਹੁਣ ਆਗਿਆ ਦੇ ਦੇਣ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਵੀ ਵਿਖਾ ਸਕਦਾ ਹੈ। ਭਾਈ ਮਤੀ ਦਾਸ, ਤੇਰੇ ਸੁੰਦਰ ਸਰੂਪ ਤੇ ਚੜ੍ਹਦੀ ਜਵਾਨੀ ਵੇਖ ਕੇ ਬੜਾ ਤਰਸ ਆਉਂਦਾ ਹੈ, ਤੇਰੀਆਂ ਭੋਲੀ ਪਹਾੜੀ ਸੂਰਤ ਵੇਖ ਕੇ ਖਿਆਲ ਕਈ ਤਰ੍ਹਾਂ ਦੇ ਪੈਦਾ ਹੁੰਦੇ ਨੇ, ਅਸੀਂ ਤੈਨੂੰ ਤੇਰੀ ਜਾਨ ਬਖਸ਼ੀ ਜਾਵੇਗੀ, ਤੇਰੇ ਗੁਨਾਹ ਮੁਆਫ ਕਰ ਦਿੱਤੇ ਜਾਣਗੇ, ਜੇ ਤੂੰ ਮੁਸਲਮਾਨ ਧਰਮ ਅਪਣਾ ਲਵੇ, ਕਿਸੇ ਸੁੰਦਰ ਸਰੂਪ ਵਾਲੀ ਲੜਕੀ ਨਾਲ, ਸ਼ਾਹੀ ਕਾਜ਼ੀ ਮੁਲਾਣੇ ਦੀ ਲੜਕੀ ਨਾਲ ਤੇਰਾ ਨਿਕਾਹ ਪੜ ਦਿੱਤਾ ਜਾਵੇਗਾ, ਸਾਰੀ ਉਮਰ ਸੁੱਖ ਦੀ ਭੋਗੇਗਾ, ਕਿਸੇ ਇਲਾਕੇ ਦਾ ਤੈਨੂੰ ਮੈਂ ਸੂਬਾ ਥਾਪ ਦੇਵਾਂਗਾ, ਕੀ ਲੈਣਾ ਗੁਰੂ ਕੀ ਸਿੱਖੀ ਦੇ ਵਿੱਚੋਂ ਛੱਡ ਪਰੇ, ਤੂੰ ਮੁਸਲਮਾਨ ਧਰਮ ਅਪਣਾ ਲੈ। ਬਲਿਹਾਰ ਜਾਈਏ, ਜਿਨ੍ਹਾਂ ਦੇ ਸਿਰ ਤੇ ਸਿੱਖੀ ਖਲੋਤੀ ਹੈ, ਉਹਨਾਂ ਬਹਾਦਰ ਸੂਰਮਿਆਂ ਦੇ ਬਲਿਹਾਰ ਜਾਈਏ। ਆਖਿਆ ਬਾਦਸ਼ਾਹ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਮਾਣਾ ਜਾਂ ਸੇਵਕ ਹਾਂ, ਤੇਰੇ ਦਿੱਤੇ ਹੋਏ ਲਾਲਚਾਂ ਉਹਦੇ ਮੁਰਾਤਬਿਆਂ ਤੇ ਧੀਆਂ ਦੇ ਡੋਲਿਆਂ ਨੂੰ ਮੈਂ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ, ਮੈਂ ਗੁਰੂ ਕਾ ਸਿੱਖ ਧਰਮ ਛੱਡ ਦੇਵਾਂ? ਇਉਂ ਨਹੀਂ ਕਰੇ ਕੀਤਾ ਜਾ ਸਕਦਾ। ਬਾਦਸ਼ਾਹ ਹੈਰਾਨ ਹੋਈ ਜਾ ਰਿਹਾ, ਗੁਰੂ ਕੇ ਸਿੱਖ ਨੂੰ ਕੋਈ ਭੈ ਨਹੀਂ ਤੇ ਚੜ੍ਹਦੀ ਕਲਾ 'ਚ ਜਵਾਬ ਦੇ ਰਿਹਾ। ਬਾਦਸ਼ਾਹ, ਧਰਮ ਨਹੀਂ ਛੱਡਿਆ ਜਾ ਸਕਦਾ, ਬੜੇ ਯਤਨ ਕੀਤੇ ਡਰਾਉਣ ਧਮਕਾਉਣ ਦੇ ਡਲਾਉਣ ਦੇ, ਪਰ ਭਾਈ ਮਤੀ ਦਾਸ ਅਡੋਲ ਖਲੋਤਾ, ਕੋਈ ਭੈ ਨਹੀਂ। ਆਖਿਰਕਾਰ ਸ਼ਾਹੀ ਕਾਜ਼ੀ ਨੂੰ ਬੁਲਾਇਆ ਗਿਆ, ਉਹਨੇ ਸੜੀ ਹੋਈ ਜ਼ਬਾਨ 'ਚੋਂ ਕਹਿਰ ਭਰਿਆ ਫਤਵਾ ਲਾਇਆ, ਇਸ ਸਿੱਖ ਨੂੰ ਫੱਟੀਆਂ ਵਿੱਚ ਜਗੜ ਲਓ, ਉਹਦੇ ਹੱਥ ਪੈਰ ਨਿਊੜ ਕੇ ਚੰਗੀ ਤਰ੍ਹਾਂ ਇਹਦੇ ਸਿਰ ਤੇ ਆਰਾ ਰਾ ਕੇ ਚੀਰ ਕੇ ਦੁਫਾੜ ਕਰ ਦੇਣਾ ਚਾਹੀਦਾ ਹੈ। ਭਾਈ ਮਤੀ ਦਾਸ ਨੇ ਪੁੱਛਿਆ ਵੀ ਕਦੋਂ ਚੀਰੋਂਗੇ? ਕਹਿਣਗੇ ਪਰਸੋਂ ਨੂੰ ਚੀਰਾਂਗੇ। ਕਹਿਣ ਲੱਗੇ ਅੱਜ ਕਿਉਂ ਨਹੀਂ, ਕੱਲ੍ਹ ਕਿਉਂ ਨਹੀਂ, ਪਰਸੋਂ ਨੂੰ ਕਿਉਂ ਚੀਰੋਂਗੇ? ਕਹਿੰਦੇ ਅਸੀਂ ਤਮਾਮ ਲੋਕਾਂ 'ਚ ਢਿੰਡੋਰਾ ਪਿੱਟਣਾ, ਲੋਕਾਂ ਦਾ ਇਕੱਠ ਕਰਨਾ ਹੈ, ਤਾਂ ਕਿ ਜਿਹੜਾ ਮੁਸਲਮਾਨ ਬਣਨਾ ਨਾ ਪਸੰਦ ਕਰੇ ਉਹਦਾ ਹਸ਼ਰ ਮਤੀ ਦਾਸ ਵਾਲਾ ਹੋਵੇਗਾ। ਲੋਕਾਂ 'ਚ ਦਹਿਸ਼ਤ ਪਾਉਣ ਵਾਸਤੇ ਅਸੀਂ ਤੈਨੂੰ ਪਰਸੋਂ ਨੂੰ ਚੀਰਾਂਗੇ ਜੇ ਨਾ ਮੰਨਿਓ ਤਾਂ। ਭਾਈ ਮਤੀ ਦਾਸ ਨੂੰ ਵਾਪਸ ਲਿਆਂਦਾ ਗਿਆ, ਜਿਸ ਰਸਤੇ ਵਾਪਸ ਲਿਆਂਦਾ ਉਸ ਰਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਲੋਹੇ ਦਾ ਪਿੰਜਰਾ ਹੈ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਪੁੱਛਿਆ ਸੁਣਾ ਮਤੀ ਦਾਸਾ ਕੀ ਹਾਲ ਹੈ। ਸਤਿਗੁਰੂ ਜੀ ਇਮਤਿਹਾਨ ਵੀ ਸਖ਼ਤ ਹੈ ਪਰ ਪਾਸ ਵੀ ਤਾਂ ਆਪ ਜੀ ਨੇ ਕਿਰਪਾ ਕਰਕੇ ਕਰਨਾ ਹੈ। ਜਾਲਮਾਂ ਨੇ ਫਤਵਾ ਲਾਇਆ ਕਿ ਪਰਸੋਂ ਨੂੰ ਸਿਰ ਤੇ ਆਰਾ ਰਾ ਕੇ ਚੀਰ ਦਿੱਤਾ ਜਾਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ ਭਾਈ ਮਤੀ ਦਾਸ, ਜਦੋਂ ਜਾਲਮ ਲੋਕ ਤੇਰੇ ਸਿਰ ਤੇ ਆਰਾ ਰਾ ਕੇ ਚਲਾਉਣ ਲੱਗਣਗੇ, ਤੂੰ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦੇਵੀ, ਗੁਰੂ ਨਾਨਕ ਤੇਰੇ ਅੰਗ ਸੰਗ ਹੋਣਗੇ। ਅਗਲਾ ਦਿਨ ਫਿਰ ਹੋਇਆ ਤੇ ਭਾਈ ਮਤੀ ਦਾਸ ਨੂੰ ਫਿਰ ਬੁਲਾਇਆ ਗਿਆ, ਫਿਰ ਬੜੇ ਭਾਰੀ ਲਾਲਚ ਦਿੱਤੇ ਗਏ ਉਹਦੇ ਮੁਰਾਤਮਿਆਂ ਧੀਆਂ ਦੇ ਡੋਲਿਆਂ ਦੇ ਲਾਲਚ ਤੱਕ ਦਿੱਤੇ ਗਏ। ਨਹੀਂ ਸਿੱਖ ਡੋਲਿਆ। ਅੱਜ ਉਹ ਤੀਸਰਾ ਦਿਨ ਆ ਗਿਆ ਜਿਸ ਦਿਨ ਤਮਾਮ ਲੋਕਾਂ ਦਾ ਇਕੱਠ ਬੁਲਾਇਆ ਗਿਆ। ਚਾਂਦਨੀ ਚੌਂਕ ਦਾ ਬਾਜ਼ਾਰ ਜਿਸ ਅੱਜ ਵੀ ਫੁਹਾਰਾ ਲੱਗਾ ਹੈ, ਉਸ ਅਸਥਾਨ ਦੇ ਉੱਪਰ ਭਾਈ ਮਤੀ ਦਾਸ ਨੂੰ ਜਦੋਂ ਬੁਲਾਇਆ ਗਿਆ, ਵੇਖ ਭਾਈ ਮਤੀ ਦਾਸ ਆਰਾ ਕਿੱਡਾ ਜ਼ਾਲਮ ਹੈ, ਇਹਦੇ ਤਿੱਖੇ ਤਿੱਖੇ ਦੰਦ ਵੱਡੀਆਂ ਵੱਡੀਆਂ ਲੱਕੜਾਂ ਦੀਆਂ ਗੇਲੀਆਂ ਚੀਰ ਕੇ ਫਨਾ ਕਰ ਦਿੰਦੇ ਹਨ, ਤੇਰਾ ਕੋਮਲ ਹੱਡੀਆਂ ਦਾ ਸਰੀਰ ਭਲਾ ਕਿਵੇਂ ਛੱਡਣਗੇ। ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਵਿੱਚੋਂ, ਛੱਡ ਪਰੇ ਮੁਸਲਮਾਨ ਬਣ ਜਾ, ਤੈਨੂੰ ਹਰ ਤਰ੍ਹਾਂ ਦਾ ਅਹੁਦਾ ਮੁਰਾਤਬਾ ਸਤਿਕਾਰ ਮਾਣ ਸਰਕਾਰੇ ਦਰਬਾਰੇ, ਤੇਰਾ ਵਿਆਹ ਕਰ ਦਿੱਤਾ ਜਾਵੇਗਾ, ਸਾਰੀ ਜ਼ਿੰਦਗੀ ਸੁੱਖ ਦੀ ਭੋਗੇਗਾ, ਕੀ ਲੈਣਾ ਹੈ। ਜੋ ਕੁਝ ਉਸ ਸਿੱਖ ਗੁਰੂ ਕੇ ਪਿਆਰੇ ਨੇ ਨਾਰਾ ਲਾਇਆ, ਉਹ ਨਾਰੇ ਦੀ ਮੈਂ ਸਮਝਦਾ ਅੱਜ ਵੀ ਬੜੀ ਲੋੜ ਹੈ। ਉਹ ਨਾਰਾ ਆਪਾਂ ਸਾਰੇ ਲਾ ਲਈਏ ਜੋ ਭਾਈ ਮਤੀ ਦਾਸ ਚਾਂਦਨੀ ਚੌਂਕ ਵਿੱਚ ਗੁਰੂ ਕਾ ਸਿੱਖ ਜਦੋਂ ਚੀਰਿਆ ਜਾਣ ਲੱਗਾ, ਜ਼ਾਲਮ ਸਿਰ ਤੇ ਆਰਾ ਰੱਖਣ ਲੱਗੇ, ਧਰਮ ਨਹੀਂ ਗੁਰੂ ਕੇ ਸਿੱਖ ਨੇ ਛੱਡਿਆ, ਆਪਣੇ ਆਪ ਨੂੰ ਚਰਵਾਉਣ ਲਈ ਤਿਆਰ ਹੋ ਗਿਆ, ਫੱਟਿਆਂ ਵਿੱਚ ਜੂੜਿਆ ਹੋਇਆ, ਹੱਥ ਪੈਰ ਨਿਊੜੇ ਹੋਏ, ਗੁਰੂ ਕਾ ਸਿੱਖ ਬੁਲੰਦ ਆਵਾਜ਼ ਨਾਲ ਦਿੱਲੀ ਦੇ ਤਮਾਮ ਲੋਕ ਵੇਖ ਰਹੇ ਨੇ, ਕੌਮ ਨੂੰ ਨਾਰਾ ਦਿੱਤਾ ਜਾ ਰਿਹਾ ਗੁਰੂ ਕੇ ਪਿਆਰਿਓ ਕੀ ਕਹਿ ਰਿਹਾ। ਭਾਈ ਮਤੀ ਦਾਸ ਪਹਿਲਾ ਸਿੱਖ ਸ਼ਹੀਦ ਹੋਇਆ, ਭਾਈ ਮਤੀ ਦਾਸ ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਔਰ ਸਿੱਖਾਂ ਚੋਂ ਪਹਿਲਾ ਸ਼ਹੀਦ ਸਿੱਖ ਬਾਬਾ ਮਤੀ ਦਾਸ ਹੈ। ਚਾਂਦਨੀ ਚੌਂਕ ਵਿੱਚ ਆਪਣੇ ਆਪ ਨੂੰ ਚਰਵਾਉਣ ਲੱਗਾ ਹੈ, ਹਜ਼ਾਰਾਂ ਦੇ ਲੋਕਾਂ ਦਾ ਇਕੱਠ ਹੈ, ਕੀ ਕਹਿ ਰਿਹਾ ਭਾਈ ਮਤੀ ਦਾਸ ਸਾਰੇ ਮਗਰ ਗੂੰਜਾਂ ਪਾਇਓ, ਕੋ ਰਸਨਾ ਖਾਲੀ ਨਾ ਰਹਿ ਜਾਵੇ, ਮੈਂ ਅੱਗੇ ਅੱਗੇ ਬੋਲਾਂਗਾ ਤੁਸੀਂ ਸਾਰੇ ਮਗਰ ਬੋਲਿਓ, ਕੀ ਕਹਿ ਰਿਹਾ ਭਾਈ ਮਤੀ ਦਾਸ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਾਰੇ ਬੋਲੋ।
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਪੁੱਛਿਆ ਭਾਈ ਮਤੀ ਦਾਸ ਤੇਰੀ ਕੋਈ ਅੰਤਮ ਇੱਛਾ ਹੋਵੇ ਗੁਰੂ ਕੇ ਸਿੱਖਾ, ਆਖਿਆ ਹਾਂ ਇੱਕ ਇੱਛਾ ਹੈ, ਉਹ ਮੇਰੇ ਮਨ ਦੀ ਇੱਛਾ ਹੈ, ਮੈਂ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਰਿਹਾ, ਮੇਰਾ ਅੰਤਲਾ ਸਮਾਂ ਵੀ ਜਿੱਧਰ ਗੁਰਦੇਵ ਦਾ ਪਿੰਜਰਾ ਹੈ ਮੇਰਾ ਮੁਖ ਉਸ ਪਿੰਜਰੇ ਵੱਲ ਕਰ ਦਿਓ, ਮੈਂ ਸਾਹਮਣੇ ਗੁਰੂ ਦੇ ਸਨਮੁਖ ਸ਼ਹੀਦ ਹੋ ਸਕਾਂ। ਭਾਈ ਮਤੀ ਦਾਸ ਆਰੇ ਦੇ ਦੰਦੇ ਵੇਖੇ ਨੇ, ਵਿਦਵਾਨ ਪੁਰਸ਼ ਨੇ ਲਿਖਿਆ, ਭਾਈ ਮਤੀ ਦਾਸ ਨੇ ਜਵਾਬ ਦਿੱਤਾ, ਮੈਨੂੰ ਆਰਾ ਪਿਆਰਾ ਲਗਤ ਹੈ, ਤੁਸੀਂ ਕਾਰਾ ਕਰੋ ਬਣਾਏ। ਜਾਲਮਾਂ ਨੇ ਸਿਰ ਤੇ ਆਰਾ ਰੱਖਿਆ, ਗੁਰੂ ਕੇ ਸਿੱਖ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਲੱਕੜ ਵਾਂਗ ਸਰੀਰ ਜੂੜਿਆ ਹੋਇਆ ਚੀਰਿਆ ਜਾ ਰਿਹਾ ਹੈ, ਖੂਨ ਦੇ ਫੁਹਾਰੇ ਛੁੱਟ ਪਏ, ਪਰ ਜਪਜੀ ਸਾਹਿਬ ਦਾ ਪਾਠ ਇੱਕ ਰਸ ਹੋ ਰਿਹਾ ਹੈ। ਸਰੀਰ ਚੀਰ ਕੇ ਜਾਲਮਾਂ ਨੇ ਦੋ ਫਾੜ ਕਰ ਦਿੱਤਾ ਹੈ, ਦੋਹਾਂ ਫਾੜਿਆਂ ਵਿੱਚੋਂ ਸੰਪੂਰਨ ਹੋਣ ਤੱਕ ਪਾਠ ਪੰਚ ਪਰਵਾਨ ਪੰਚ ਪ੍ਰਧਾਨ ਹੈ। ਇਸੇ ਪਾਠ ਸੀ ਜਦੋਂ ਸਿੱਖ ਚੀਰਿਆ ਗਿਆ, ਦੋਹਾਂ ਫਾੜਿਆਂ ਵਿੱਚੋਂ ਅਯੋਂ ਰਹਿੰਦੇ ਸ੍ਰੀ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ, ਜਿਵੇਂ ਦੋ ਸਿੱਖ ਗੁਰੂ ਕੀ ਤਾਬਿਆ ਬੈਠ ਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਉਂਦੇ ਹਨ। ਭਾਈ ਮਤੀ ਦਾਸ ਸ਼ਹਾਦਤ ਦਾ ਜਾਮ ਪੀ ਗਿਆ, ਭਾਈ ਦਿਆਲੇ ਨੂੰ ਸੱਦ ਲਿਆ ਗਿਆ। ਭਾਈ ਦਿਆਲਿਆ, ਕੋਈ ਹਾਸੇ ਮਖੌਲ ਵਾਲੀ ਗੱਲ ਕੋਈ ਨਹੀਂ, ਤੇਰੇ ਨਾਲ ਦੇ ਸਿੱਖ ਨੂੰ ਸ਼ਹੀਦ ਕਰ ਦਿੱਤਾ ਗਿਆ, ਜੇ ਬਾਦਸ਼ਾਹ ਦੀ ਹਕੂਮਤ ਦੀ ਗੱਲ ਮੰਨ ਕੇ ਮੁਸਲਮਾਨ ਬਣਨਾ ਪਸੰਦ ਕਰ ਲਵੇ ਤੇ ਜਾਨ ਬਖਸ਼ੀ ਜਾ ਸਕਦੀ ਹੈ, ਨਹੀਂ ਤੇ ਵੇਖ ਲਾ ਤੇਰੇ ਸਾਥੀ ਦੀ ਤਰ੍ਹਾਂ ਤੈਨੂੰ ਸ਼ਹਾਦਤ ਦਾ ਜਾਮ ਪੀਣਾ ਪਵੇਗਾ। ਧੰਨ ਗੁਰੂ ਕਾ ਸਿੱਖ। ਭਾਈ ਦਿਆਲਾ ਜੀ ਕਹਿਣ ਲੱਗੇ, ਮੈਂ ਗੁਰੂ ਕਾ ਸਿੱਖ ਹਾਂ, ਮੇਰੇ ਸਾਥੀ ਵੀਰ ਜਿਵੇਂ ਸ਼ਹੀਦ ਹੋ ਗਏ, ਸਿੱਖੀ ਨੂੰ ਤਲਾਂਜਲੀ ਨਹੀਂ ਦਿੱਤੀ, ਮੈਂ ਗੁਰੂ ਕੀ ਸਿੱਖੀ ਛੱਡਦੇ ਹਾਂ ਕਦੇ ਵਾਸਤੇ ਵੀ ਨਹੀਂ, ਤੁਸੀਂ ਜੋ ਚਾਹੁੰਦੇ ਹੋ ਜੋ ਮਰਜ਼ੀ ਕਰ ਲਵੋ, ਲੇਕਿਨ ਸਿੱਖੀ ਨਹੀਂ ਕਦੇ ਛੱਡੀ ਜਾ ਸਕਦੇ। ਸ਼ਾਹੀ ਕਾਜੀ ਨੇ ਫਤਵਾ ਲਾਇਆ, ਤੁਸੀਂ ਵੱਡੀ ਪਾਣੀ ਦੀ ਦੇਗ ਲੈ ਲਵੋ, ਉਹਨੂੰ ਚੁਰ ਦੇ ਥੱਲੇ ਲੱਕੜਾਂ ਵੱਡੇ ਵੱਡੇ ਖੁੰਡ ਬਾਲ ਕੇ ਪਾਣੀ ਗਰਮ ਕਰਕੇ ਉਬਲਦੇ ਹੋਏ ਪਾਣੀ ਚ ਸਿੱਖ ਨੂੰ ਉਬਾਲ ਸਿੱਟੋ। ਵੱਡਾ ਪਾਣੀ ਦਾ ਜਾਲਮਾਂ ਨੇ ਦੇਗਾ ਲੈ ਲਿਆ, ਪਾਣੀ ਦਾ ਭਰ ਕੇ ਥੱਲੇ ਲਟਾ ਲਟ ਅੱਗ ਮਚਾ ਦਿੱਤੇ। ਜਦੋਂ ਪਾਣੀ ਉਬਾਲੇ ਖਾਣ ਲੱਗਾ, ਸਿੱਖ ਨੂੰ ਆਗਿਆ ਕੀਤੀ ਇਹਦੇ ਵਿੱਚ ਬੈਠ ਜਾਓ। ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ, ਸੱਜਾ ਚਰਨ ਦੇ ਅੱਗੇ ਚ ਰੱਖਿਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਾਣਾ ਕਹੇ ਮਨ ਵਿਸਰਾਮ। ਇਹ ਤੁਕ ਪੜ ਰਿਹਾ ਸੀ ਜਦੋਂ ਸੱਜਾ ਚਰਨ ਦੇ ਅੱਗੇ ਚ ਰੱਖਿਆ, ਖੱਬਾ ਚਰਨ ਦੇ ਅੱਗੇ ਚ ਰੱਖਿਆ, ਚੌਂਕੜਾ ਮਾਰ ਕੇ ਬੈਠ ਗਏ। ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨੇ ਅੱਜ ਵੀ ਗੱਲ ਕਹਿੰਦੇ ਨੇ, ਸਿੱਖ ਆਲੂਆਂ ਤਰ੍ਹਾਂ ਉਬਾਲਿਆ ਰਹਿੰਦੀਆਂ ਜਾ ਰਿਹਾ ਹੈ, ਹੱਡੀਆਂ ਨਾਲੋਂ ਮਾਸ ਵੱਖਰਾ ਹੋਣ ਲੱਗਾ, ਚਮੜੀ ਉਧੜਨ ਲੱਗੇ, ਲੇਕਿਨ ਜਦੋਂ ਤੱਕ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋ ਗਿਆ, ਦੇਗੇ ਵਿੱਚੋਂ ਆਵਾਜ਼ ਆਉਣ ਬੰਦ ਨਹੀਂ ਹੋਈ। ਤੀਸਰੇ ਸਿੱਖ ਨੂੰ ਬੁਲਾ ਲਿਆ ਗਿਆ, ਗੁਰੂ ਕਾ ਸਿੱਖ ਭਾਈ ਸਤੀ ਦਾਸ ਹੈ, ਉਹਨੂੰ ਲਿਆਂਦਾ ਗਿਆ। ਜਦ ਉਹਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ, ਉਸਨੇ ਠੋਕ ਕੇ ਜਵਾਬ ਦਿੱਤਾ, ਸਾਥੀ ਵੀਰ ਸ਼ਹੀਦ ਹੋ ਗਏ ਨੇ, ਮੈਂ ਗੁਰੂ ਕਾ ਸਿੱਖ ਹਾਂ, ਧਰਮ ਨਹੀਂ ਛੱਡਾਂਗਾ। ਸ਼ਾਹੀ ਕਾਜੀ ਨੇ ਫਤਵਾ ਲਾਇਆ ਵੀ ਇਹਨੂੰ ਜਿਉਂਦੇ ਨੂੰ ਪੰਜ ਮਣ ਪੱਕੀ ਰੂੰ ਲਪੇਟ ਕੇ ਸਰੀਰ ਦੇ ਚਫੇਰੇ ਉੱਪਰ ਪਾ ਦਿਓ, ਮਿੱਟੀ ਦਾ ਤੇਲ ਤੇ ਇਹਨੂੰ ਅੱਗ ਲਾ ਕੇ ਸਾੜ ਦਿਓ। ਭਾਈ ਸਤੀ ਦਾਸ ਨੂੰ ਪੰਜ ਮਣ ਪੱਕੀ ਰੂੰ ਚ ਲਪੇਟ ਕੇ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਜਿਉਂਦੇ ਸਿੱਖ ਨੂੰ ਸਾੜਿਆ ਗਿਆ। ਮੂਲ ਮੰਤਰ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਰਿਹਾ, ਗੁਰੂ ਕਾ ਸਿੱਖ ਸ਼ਹਾਦਤ ਦਾ ਜਾਮ ਪੀ ਗਿਆ, ਡੋਲਿਆ ਨਹੀਂ। ਤਿੰਨ ਸਿੱਖ ਸਤਿਗੁਰਾਂ ਦੇ ਨਾਲ ਦੇ ਸਾਥੀ ਸ਼ਹੀਦ ਹੋ ਗਏ। ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਨੂੰ ਫਿਰ ਕੋਲ ਬੁਲਾਇਆ, ਸਤਿਗੁਰੂ ਜੀ ਤੁਹਾਡੇ ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ, ਮੇਰੀ ਬੇਨਤੀ ਪ੍ਰਵਾਨ ਕਰ ਲਵੋ, ਮੁਸਲਮਾਨ ਬਣਨਾ ਪਸੰਦ ਕਰ ਲਵੋ। ਤੁਹਾਡੇ ਮੁਸਲਮਾਨ ਬਣਨ ਦੇ ਨਾਲ ਸਾਰਾ ਹਿੰਦੁਸਤਾਨ ਮੁਸਲਮਾਨ ਤਿਆਰ ਹੋ ਜਾਵੇਗਾ, ਬਣ ਜਾਵੇਗਾ, ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰ ਲਵੋ। ਸਤਿਗੁਰਾਂ ਨੇ ਸਾਫ਼ ਜਵਾਬ ਦੇ ਦਿੱਤਾ। ਔਰੰਗਜ਼ੇਬ ਬਾਦਸ਼ਾਹ ਨੇ ਅਖੀਰਲਾ ਹਥਿਆਰ ਵੀ ਵਰਤ ਲਿਆ, ਸਤਿਗੁਰਾਂ ਨੂੰ ਇੱਥੋਂ ਤੱਕ ਕਹਿਣ ਤੋਂ ਵੀ ਗੁਰੇਜ਼ ਨਾ ਕੀਤਾ ਵੀ ਸਤਿਗੁਰੂ ਜੀ ਜੇ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰਕੇ ਮੁਸਲਮਾਨ ਬਣਨਾ ਪਸੰਦ ਕਰੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਮੇਰੀ ਨੌਜਵਾਨ ਸੁੰਦਰ ਸਰੂਪ ਵਾਲੀ ਲੜਕੀ ਜੇਬਨ ਸ਼ਾਹ ਦਾ ਨਿਕਾਹ ਤੁਹਾਡੇ ਨਾਲ ਪੜ ਦੇਵਾਂਗਾ। ਇੰਨੀ ਗੱਲ ਕਹਿਣ ਦੀ ਦੇਰ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ, ਬਾਦਸ਼ਾਹ ਕੋਈ ਸ਼ਰਮ ਆਉਂਦੀ ਹੈ? ਕੋਈ ਸ਼ਰਮ ਹਜ਼ਾ ਹੈ? ਤੇਰੀ ਧੀ ਕੀ ਤੇ ਸਾਡੀ ਧੀ ਕੀ, ਤੈਨੂੰ ਕਹਿਣ ਲੱਗਿਆ ਸ਼ਰਮ ਕਰਨੀ ਚਾਹੀਦੀ ਸੀ। ਬੜਾ ਸ਼ਰਮਸਾਰ ਹੋਇਆ, ਜਿਵੇਂ 100 ਘੜਾ ਪਾਣੀ ਦਾ ਸਿਰ ਚ ਪੈ ਗਿਆ ਹੋਵੇ। ਬੜੀ ਲੱਜਿਆ ਸਹਿਤ ਹੋਇਆ। ਸਤਿਗੁਰੂ ਫਿਰ ਸ਼ਹੀਦ ਹੋਣਾ ਪਵੇਗਾ। ਸਤਿਗੁਰੂ ਕਹਿਣਗੇ, ਅਸੀਂ ਤਾਂ ਆਈ ਸ਼ਹੀਦ ਹੋਣ ਵਾਸਤੇ ਹਾਂ। ਅਖੀਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਦਿਨ ਮੁਕਰਰ ਕੀਤਾ ਗਿਆ। ਸੋ ਖਾਲਸਾ ਜੀ, ਮੱਘਰ ਸੁਦੀ ਪੰਚਮੀ ਵੀਰਵਾਰ ਵਾਲਾ ਦਿਨ 1675 ਈਸਵੀ 1732 ਬਿਕਰਮੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਨ ਦਾ ਫੈਸਲਾ ਹੋ ਗਿਆ। ਸਤਿਗੁਰੂ ਕਹਿਣਗੇ, ਅਸੀਂ ਇਸ਼ਨਾਨ ਕਰਕੇ, ਖੂਹ ਤੋਂ ਜਲ ਨਾਲ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਾਂਗੇ। ਜਦ ਅਸੀਂ ਸਿਰ ਝੁਕਾਵਾਂਗੇ, ਤੁਸੀਂ ਆਪਣਾ ਵਾਰ ਕਰ ਲੈਣਾ। ਧੰਨ ਗਰੀਬ ਨਵਾਜ ਚੌਜੀ ਪ੍ਰੀਤਮ ਨੇ ਇਸ਼ਨਾਨ ਕਰਕੇ ਖੂਹੀ ਤੋਂ ਬਿਰਸ਼ ਦੇ ਥੱਲੇ ਬੈਠ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਲੱਖਾਂ ਦੀ ਤਾਦਾਦ ਵਿੱਚ ਲੋਕ ਵੇਖ ਰਹੇ ਸਨ। ਸਚਿਆਈ ਮੂੰਹ ਚੁੰਗਲਾਂ ਪਾ ਕੇ ਤੱਕ ਰਹੇ ਸੀ। ਧਰਮੀ ਪੁਰਸ਼ ਰੋ ਕੁਰਲਾ ਰਹੇ ਸਨ, ਇਹ ਕੀ ਹੋ ਰਿਹਾ? ਅੱਲਾ ਤਾਲਾ ਖੁਦਾਵੰਦ ਕਰੀਮ ਇਹ ਕੀ ਪਾਣਾ ਵਰਤ ਰਿਹਾ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਕਹਿ ਕੇ ਸਿਰ ਚੁਕਾਇਆ ਜ਼ਾਲਮਾਂ ਨੇ ਵਾਰ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਦੀ ਸ਼ਹਾਦਤ ਹੋਈ। ਸਤਿਗੁਰੂ ਦੇ ਕਹੇ ਹੋਏ ਹੁਕਮ ਦੇ ਮੁਤਾਬਕ ਭਾਈ ਜੈਤਾ ਜੀ ਸਤਿਗੁਰੂ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲ ਪੈਣ। ਧੜ ਸਤਿਗੁਰਾਂ ਦਾ ਉੱਥੇ ਰਿਹਾ। ਔਰੰਗਜ਼ੇਬ ਬਾਦਸ਼ਾਹ ਨੇ ਭਾਵੇਂ ਕਹਿ ਵੀ ਦਿੱਤਾ, ਕੋਈ ਸਿੱਖ ਹੋਵੇ ਗੁਰੂ ਕਾ, ਜਿਹੜਾ ਗੁਰੂ ਕਾ ਧੜ ਲਿਜਾ ਕੇ ਸੰਸਕਾਰ ਕਰ ਸਕਦਾ ਹੈ। ਪਰ ਇੰਨੀ ਦਹਿਸ਼ਤ ਸੀ ਬਾਦਸ਼ਾਹ ਦੀ, ਡਰ ਸੀ। 1400 ਘਰ ਸਿੱਖਾਂ ਦਾ ਦਿੱਲੀ ਵਿੱਚ ਵੱਸਦਾ ਸੀ, ਪਰ ਕਿਸੇ ਸਿੱਖ ਨੇ ਹੀਆ ਨਹੀਂ ਕੀਤਾ ਕਹਿਣ ਦਾ ਵੀ ਮੈਂ ਗੁਰੂ ਕਾ ਸਿੱਖ ਹੈ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਲੈ ਕੇ ਲਿਜਾ ਕੇ ਸੰਸਕਾਰ ਕਰ ਸਕਾਂਗਾ। ਖਾਲਸਾ ਜੀ, ਗੁਰੂ ਕਾ ਸਿੱਖ ਲੱਖੀ ਸ਼ਾਹ ਬਣ ਜਾ ਰਹੇ। ਰੂਈ ਦੇ ਗੱਡੇ ਭਰੇ ਹੋਏ, 100 ਗੱਡਾ ਇਕੱਠਾ ਹੀ ਲੈ ਕੇ ਉਹ ਚੱਲ ਰਿਹਾ ਰਾਇਸੀਨੇ ਵੱਲ ਆ ਰਿਹਾ। ਉਸਨੇ ਆਉਂਦਿਆਂ ਹੋਇਆਂ ਸ਼ਾਮ ਦਾ ਵੇਲਾ ਸੀ, ਇੰਨੀ ਤੇਜ਼ ਹਨੇਰੀ ਚੱਲੀ, ਇੰਨਾ ਘੱਟਾ, ਸਿਪਾਹੀ ਪਿੱਛੇ ਹਟੇ, ਗੱਡੇ ਲੰਘ ਰਹੇ ਸਨ ਛੇਤੀ ਨਾਲ। ਇੱਕ ਗੱਡੇ ਦੇ ਉੱਪਰ, ਰੂਈ ਵਾਲੇ ਗੱਡੇ ਵਿੱਚ ਸਤਿਗੁਰਾਂ ਨੇ ਧੜ ਰੱਖਿਆ, ਆਪਣੇ ਘਰ ਲੈ ਆਉਂਦਾ। ਔਰ ਘਰ ਵਿੱਚ ਜੋ ਸਾਜੋ ਸਮਾਨ ਸੀ, ਘਿਓ ਸਮੱਗਰੀ ਔਰ ਲੱਕੜਾਂ ਇਕੱਠੀਆਂ ਕੀਤੀਆਂ ਤੇ ਆਪਣੇ ਘਰ ਵਿੱਚ ਗੁਰੂ ਕਾ ਸੰਸਕਾਰ ਕੀਤਾ ਤੇ ਕੋਠੇ ਤੇ ਚੜ ਕੇ ਆਖਿਆ, ਦੁਨੀਆਂ ਦੇ ਲੋਕੋ, ਅੱਜ ਮੈਂ ਬਰਬਾਦ ਹੋ ਗਿਆ ਹਾਂ, ਅੱਜ ਅਸੀਂ ਲੁੱਟੇ ਪੁੱਟੇ ਗਏ ਹੈ। ਲੋਕ ਸੋਚ ਰਹੇ ਸੀ ਵੀ ਵਿਚਾਰੇ ਦਾ ਘਰ ਸੜ ਗਿਆ ਹੈ, ਦੁਖੀ ਹੋ ਕੇ ਰੋ ਰਿਹਾ ਹੈ। ਪਰ ਅੰਦਰੋਂ ਕੂਕਾਂ ਨਿਕਲ ਰਹੀਆਂ ਸੀ ਉਸ ਵਣਜਾਰੇ ਸਿੱਖ ਦੇ ਅੰਦਰੋਂ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤੋਂ ਮੇਰੇ ਸਤਿਗੁਰੂ ਵਿਛੋੜਾ ਦੇ ਗਏ, ਅੱਜ ਸਤਿਗੁਰੂ ਦਾ ਸੰਸਕਾਰ ਹੋ ਰਿਹਾ, ਮੈਂ ਲੁੱਟਿਆ ਪੁੱਟਿਆ ਗਿਆ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਅੱਖਾਂ ਵਿੱਚ ਆਂਸੂ ਵਹਾ ਰਿਹਾ ਸੀ। ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ, ਬਲਿਹਾਰ ਜਾਈ ਉਹਨਾਂ ਗੁਰੂ ਕੇ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਮਹਾਨ ਇਹ ਸੇਵਾ ਕੀਤੀ। ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ, ਬੜੇ ਵੈਰਾਗਮਈ ਮਾਹੌਲ ਵਿੱਚ ਸੰਗਤਾਂ ਸਜਲ ਨੇਤਰਾਂ ਨਾਲ ਸਤਿਗੁਰੂ ਦਾ ਸੀਸ ਦਰਸ਼ਨ ਕੀਤੇ। ਸਤਿਗੁਰੂ ਦੇ ਮਹਿਲ ਸਾਡੀਆਂ ਮਾਤਾਵਾਂ ਜੀ ਨੇ ਦਰਸ਼ਨ ਕੀਤੇ। ਔਰ ਗਰੀਬ ਨਵਾਜ ਧਰਮੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿਤਾ ਜੀ ਦਾ ਸੀਸ ਆਇਆ ਤੱਕਿਆ। ਐਸਾ ਮਾਹੌਲ ਗਮਗੀਨ, ਪੁੱਛਿਆ ਭਾਈ ਜੈਤਿਆ, ਪਿਤਾ ਜੀ ਦਾ ਧੜ ਸੀਸ ਤਾਂ ਤੂੰ ਲੈ ਆਇਆ ਤੇ ਧੜ ਦਾ ਕੀ ਬਣਿਆ? ਬੇਨਤੀ ਕੀਤੀ ਸਤਿਗੁਰੂ, ਜਦੋਂ ਤੱਕ ਮੈਂ ਦਿੱਲੀ ਵਿੱਚੋਂ ਨਿਕਲ ਗਿਆ ਸੀ ਨਾ ਬਚਦਾ ਬਚਾਉਂਦਾ, ਉਸ ਸਮੇਂ ਤੱਕ ਸੁਣਿਆ ਵੀ ਬਾਦਸ਼ਾਹ ਨੇ ਕਿਹਾ ਸੀ ਕੋਈ ਸਿੱਖ ਗੁਰੂ ਕਾ ਧੜ ਲੈ ਜਾਵੇ ਤੇ ਸੰਸਕਾਰ ਕਰ ਸਕਦਾ, ਪਰ ਕਿਸੇ ਨੇ ਉਦੋਂ ਤੱਕ ਹੀਆ ਨਹੀਂ ਸੀ ਕੀਤਾ ਸੰਸਕਾਰ ਵਾਸਤੇ। ਸਤਿਗੁਰੂ ਨੇ ਜਿਹੜੇ ਬਚਨ ਸੁਣੇ ਹੈਰਾਨ ਹੋਏ, ਆਖਿਆ ਭਾਈ ਜੈਤਿਆ ਇਹੋ ਹੀ ਕਾਰਨ ਹੈ ਨਾ ਵੀ ਡਮਰੂ ਘੁਸਰੂ ਅਸੀਂ ਸਿੱਖ ਹਾਂ, ਸਾਡੀ ਵੱਖਰੀ ਹੋਂਦ ਕੋਈ ਨਹੀਂ, ਸਾਡੀ ਪਹਿਚਾਣ ਕੋਈ ਨਹੀਂ, ਐਸਾ ਖਾਲਸਾ ਪੰਥ ਪੈਦਾ ਕਰਾਂਗੇ ਭਾਈ ਜੈਤਿਆ, ਜਿਹੜਾ ਖਾਲਸਾ ਪੰਥ ਦਾ ਜਵਾਨ ਹੈ ਹਜ਼ਾਰਾਂ ਲੱਖਾਂ ਚ ਖਲੋਤਾ ਹੋਇਆ ਵੀ ਸਿੰਘ ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖ ਸਕੇਗਾ, ਦੂਰੋਂ ਪਤਾ ਲੱਗੇਗਾ ਵੀ ਗੁਰੂ ਕਾ ਖਾਲਸਾ ਖਲੋਤਾ ਹੈ, ਵੱਖਰੀ ਪਹਿਚਾਣ ਪੈਦਾ ਕਰਾਂਗੇ, ਵੱਖਰੀ ਹੋਂਦ ਕਾਇਮ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ, ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਮਹਾਨ ਅਦੁੱਤੀ ਕੁਰਬਾਨੀ ਔਰ ਸੰਗਤਾਂ ਨੇ ਮਨਾਂ ਚ ਅਥਾ ਵੈਰਾਗ, ਜਿਸ ਵਰਗੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਸ਼ਹਾਦਤ ਹੋਈ, ਕਿਸੇ ਮਹਾਂਪੁਰਖ ਦੀ ਘਟਨਾ ਐਸੀ ਮੇਲ ਨਹੀਂ ਖਾਂਦੇ। ਦੂਸਰੇ ਧਰਮ ਦੀ ਰਾਖੀ ਵਾਸਤੇ, ਦੂਸਰੇ ਧਰਮ ਵਾਸਤੇ ਮਰ ਮਿਟਣਾ, ਏਡੀ ਵੱਡੀ ਕੁਰਬਾਨੀ ਦੇਣੀ, ਇਹ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਦੇ ਹਿੱਸੇ ਵਿਚ ਆਇਆ। ਉਹ ਦੁਖਿਆਰੇ ਲੋਕਾਂ ਦੀ ਐਸੀ ਬਾਂਹ ਫੜੇ, ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰਤੀ ਵਿਦਵਾਨ ਕਿਸੇ ਮਹਾਂਪੁਰਖ ਦੇ ਬੋਲ ਨੇ ਮਨ ਲੋਚਿਆ, ਬੁਰਿਆਈਆਂ ਗੁਰ ਸਬਦੀ ਇਹੋ ਮਨ ਹੋੜੀ ਐ, ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਤੇ ਬਾਹੇ ਨਾ ਛੋੜੀਐ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆਂ ਚ ਹਾਹਾਕਾਰ ਮੱਚ ਗਈ, ਹਾਏ ਹਾਏ ਇਹ ਕੀ ਹੋ ਗਿਆ, ਹੈ ਇਹ ਕੀ ਬਣਿਆ, ਹੈ ਇਹ ਕੀ ਹੋਇਆ, ਹੈ 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 ਸਭ ਜੱਗ ਭਇਓ, ਜੈ 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 ਸੁਰ ਲੋਕ, ਹੈ ਇਹ ਕੀ ਬਣਿਆ, ਸਤਿਗੁਰੂ ਇਹ ਕੀ ਕੌਦਕ ਵਰਤਿਆ। ਸਾਰੀ ਦੁਨੀਆਂ ਹੈਰਾਨ ਹੋ ਕੇ ਚਿੰਤਾ ਦੇ ਸਹਿਰ ਸੀ, ਧਰਮੀਪੁਰ ਚ ਰੋ ਕੁਰਲਾ ਰਹੇ ਸਨ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਪਾਇਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਸ਼ਹੀਦੀ ਦਾ ਇੱਕੋ ਇੱਕ ਹੀ ਕਾਰਨ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਨ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੇ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਐ। ਐਸੀ ਮਹਾਨ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜਿਨ੍ਹਾਂ ਸਤਿਗੁਰਾਂ ਦੀਆਂ ਮਹਾਨ ਕੁਰਬਾਨੀਆਂ ਦਾ ਸਦਕਾ, ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਦਾ ਸਦਕਾ, ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਸਵਈਆ ਲਿਖਿਆ, ਉਹ ਕਹਿੰਦੇ ਜੇ ਸਤਿਗੁਰੂ ਜੀ ਨਾ ਸ਼ਹਾਦਤ ਦੇਣ ਤਾਂ ਛਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੇ, ਹੋਵਤੀ ਕੁਚੀਲ ਤਾਂ ਕਤੇਬਨ ਕੁਰਾਨ ਕੇ, ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ, ਵਰਣ ਗਰਕ ਜਾਤੇ ਸਹਿਤ ਵਿਧਾਨ ਕੇ, ਦੇਵੀ ਦੇਵ ਦਿਹੋਰੇ ਸੰਤੋਖ ਸਿੰਘਾ ਦੂਰ ਹੋਤੇ, ਅਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰਨਾ ਨੇ ਧਾਨ ਕੇ। ਜੇ ਕਿਰਪਾ ਦੀ ਮੂਰਤ ਗੁਰੂ ਸਤਿਗੁਰੂ ਨਾ ਸ਼ਹਾਦਤ ਦੇਣ, ਇਸ ਦੇਸ਼ ਦਾ ਪਤਾ ਨਹੀਂ ਕੀ ਬਣਦਾ, ਇਸੇ ਕਲਮਾਂ ਪੜੀਆਂ ਜਾਣੀਆਂ ਸੀ, ਰੋਜੇ ਰੱਖੇ ਜਾਣੇ ਸਨ, ਸਭ ਥਾਂ ਤੇ ਮਸੀਤਾਂ ਉਸਰ ਜਾਣੀਆਂ ਸੀ, ਧਰਮ ਦੁਆਰੇ ਦੁਆਲੇ ਸ਼ੁਆਲੇ ਸਭ ਟਹਿਟਹਿਰੀ ਕਰ ਦਿੱਤੇ ਜਾਣੇ ਸਨ, ਇਹ ਸਾਰੀ ਦੀ ਸਾਰੀ ਦੇਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਇਹ ਵਿਸ਼ੇਸ਼ ਦਿਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਸ਼ਹਾਦਤ ਦਾ ਦਿਨ ਵਿਸ਼ੇਸ਼ ਤੌਰ ਤੇ ਹਿੰਦੂ ਵੀਰਾਂ ਨੂੰ ਮਨਾਉਣਾ ਚਾਹੀਦਾ ਹੈ, ਅਸੀਂ ਲੋਕ ਉਹਨਾਂ ਦਾ ਸਾਥ ਦੇਈਏ, ਉਹ ਵੱਧ ਚੜ੍ਹ ਕੇ ਮਨਾਉਣ, ਪਰ ਸਾਡੇ ਲੋਕਾਂ ਚ ਏਡੀ ਨਫ਼ਰਤ ਤੇ ਅਕਿਰਤ ਘਣਤਾ ਹੋ ਗਈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਕੁਰਬਾਨੀ ਤੋਂ ਹੀ ਮੂੰਹ ਫੇਰ ਲਿਆ। ਜਿਨ੍ਹਾਂ ਦੀ ਕੁਰਬਾਨੀ ਦਾ ਸਦਕਾ ਜੇ ਹਿੰਦੁਸਤਾਨ ਵਿਚ ਹਿੰਦੂ ਵੀਰ ਤੇ ਧਰਮ ਮੰਦਰ ਵਸ ਰਹੇ ਨੇ, ਇਹ ਸਾਰੀ ਦੀ ਸਾਰੀ ਦੇਣ ਉਸ ਦਾਤੇ ਸਤਿਗੁਰੂ ਦੀ ਹੈ, ਜਿਹਦੀਆਂ ਕੁਰਬਾਨੀਆਂ ਤੋਂ ਅੱਜ ਹਿੰਦੂ ਵੀਰ ਅਵੇਸਲਾ ਹੋ ਗਿਆ, ਬੇਮੁਖਤਾਈ ਨੇ ਘਰ ਕਰ ਲਿਆ ਤੇ ਸਤਿਗੁਰੂ ਦੀਆਂ ਕੁਰਬਾਨੀਆਂ ਹੀ ਭੁਲਾ ਛੱਡੀਆਂ ਜਿਨ੍ਹਾਂ ਲੋਕਾਂ ਨੇ। ਔਰ ਐਸੀ ਮਹਾਨ ਸਤਿਗੁਰੂ ਦੀ ਸ਼ਹਾਦਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਦੀ ਮਹਾਨ ਵੱਡੀ ਭਾਰੀ ਕੁਰਬਾਨੀ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਪਾਵਨ ਸ੍ਰੀ ਮੁਖ ਵਾਗ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈਤ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਤੀਸਰੇ ਘਰ ਸੁਲਤਾਲ ਦੇ ਚ ਗਾਉਣ ਦੀ ਆਗਿਆ ਕਰਦੇ ਹਨ। 523 ਵਾਰ ਇਹ ਮੰਤਰ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਚ ਫਰਮਾਇਆ ਹੈ। ਸੋ ਗਰੀਬ ਨਵਾਜ ਇੱਥੇ ਵੀ ਖਾਲਸਾ ਜੀ ਬੀਜ ਮੰਤਰ ਹੈ। ਚਾਰ ਪ੍ਰਕਾਰ ਦੇ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਚ ਆਏ ਨੇ। ਇੱਕ ਮੰਗਲਾਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਦੂਸਰਾ ਮੰਗਲਾਚਰਨ ਆਇਆ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹੈ। ਤੀਸਰਾ ਮੰਗਲਾਚਰਨ ਆਇਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ। ਤੇ ਚੌਥਾ ਮੰਗਲਾਚਰਨ ਹੈ, ਸਾਰਾ ਜੋ ਮਹਾਂਮੰਤਰ ਹੈ ਉਹ ਸਤਿਗੁਰੂ ਨੇ ਕਿਰਪਾ ਕਰਕੇ ਫਰਮਾਇਆ ਹੈ। ਇੱਥੇ ਸਤਿਗੁਰੂ ਬੀਜ ਮੰਤਰ ਕਿਰਪਾ ਕਰਕੇ ਫਰਮਾਉਂਦੇ ਨੇ, ਇੱਕ ਅਦਵੈਤ ਰੂਪ ਵਾਹਿਗੁਰੂ ਹੈ, ਓਅੰਕਾਰ ਉਚਾਰਣੇ ਮਾਤਰ ਰੱਖਿਆ ਕਰਨ ਯੋਗ ਹੈ, ਇੱਕ ਹੈ ਵਾਹਿਗੁਰੂ ਜਿਸ ਵਰਗਾ ਹੋਰ ਕੋਈ ਦੁਨੀਆਂ ਚ ਨਹੀਂ, ਦੂਸਰਾ ਉਹਦਾ ਕੋਈ ਸ਼ਰੀਕ ਉਹਦੇ ਨਾਲ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੋ ਸਕਦਾ, ਇੱਕੋ ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ, ਇੱਕ ਦੇ ਪੁਜਾਰੀ ਬਣਾਇਆ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਹ ਬਚਨ ਵੀ ਪੜ੍ਹਦੇ ਹਾਂ ਵੀ ਦੂਜਾ ਕਾਹੇ ਸਿਮਰੀਏ ਜੰਮੈ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇੱਕ ਦੀ ਪੂਜਾ, ਪੂਜਾ ਇੱਕ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਇੱਕ ਦੇ ਪੁਜਾਰੀ ਬਣਾਇਆ ਹੈ। ਤੇ ਆਰੰਭ ਵਿੱਚ ਹੀ ਗੁਰਬਾਣੀ ਚ ਏਕਾ ਲਾਇਆ ਸੀ ਵੀ ਦੂਈ ਦਵੈਤ ਦਾ ਗੁਰੂ ਘਰ ਚ ਕੋਈ ਥਾਂ ਟਿਕਾਣਾ ਨਹੀਂ, ਇੱਕ ਦੇ ਪੁਜਾਰੀ ਬਣਨਾ ਹੈ। ਇੱਕੋ ਇੱਕ ਜੋ ਵਾਹਿਗੁਰੂ ਅਕਾਲ ਪੁਰਖ ਹੈ, ਓਅੰਕਾਰ ਉਚਾਰਣੇ ਮਾਤਰ ਜੋ ਰੱਖਿਆ ਕਰਨ ਯੋਗ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ, ਗੁਰਨਾਮ ਚੇਤਨ ਦਾ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਆਨੰਦ ਸਰੂਪ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹੈ।
ਕੋਈ ਜਾਣੈ ਕਵਨ ਇਹਾਂ ਜਗ ਮੀਤ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਵੈਰਾਗਮਈ ਸ਼ਬਦ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਐ ਪਿਆਰਿਓ ਸੰਸਾਰ ਦੇ ਅੰਦਰ ਹੈ ਕੋਈ ਜਾਣੈ, ਕੋਈ ਕੋਈ ਵਿਰਲਾ ਵਿਰਲਾ ਮਨੁੱਖ ਇਸ ਗੱਲ ਨੂੰ ਜਾਣਦਾ ਹੈ। ਕਿਹੜੀ ਗੱਲ? ਕਵਨ ਇਹਾਂ ਜਗ ਮੀਤ, ਇਸ ਜਗਤ ਵਿੱਚ ਕੌਣ ਮਿੱਤਰ ਹੈ, ਕੌਣ ਕਿਸੇ ਦਾ ਮਿੱਤਰ ਹੈ। ਮੈਂ ਰਾਤ ਵੀ ਬੇਨਤੀ ਕੀਤੀ ਸੀ ਕੁਦਰਤੀ ਹਜ਼ੂਰ ਨੇ ਵੈਰਾਗਮਈ ਸ਼ਬਦ ਉਪਦੇਸ਼ ਵੀ ਕਿਰਪਾ ਕਰਕੇ ਐਸਾ ਅੱਜ ਬਖਸ਼ਿਆ ਹੈ। ਕੋਈ ਜਾਣੈ, ਕੋਈ ਵਿਰਲਾ ਵਿਰਲਾ ਗੁਰੂ ਕੀ ਕਿਰਪਾ ਵਾਲਾ ਜਾਣਦਾ ਕਿ ਕਵਨ ਇਹਾਂ ਜਗ ਮੀਤ, ਇਸ ਦੁਨੀਆਂ ਵਿੱਚ ਜਗਤ ਵਿੱਚ ਕੌਣ ਕਿਸੇ ਦਾ ਮਿੱਤਰ ਹੈ। ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ ਦਾ ਸੰਗੀ ਸਾਥੀ ਨਹੀਂ, ਕੋਈ ਕਿਸੇ ਦਾ ਸਹਾਇਤਾ ਕਰਨ ਵਾਲਾ ਨਹੀਂ। ਛੋਟੀ ਜੀ ਸਾਖੀ ਬੇਨਤੀ ਕਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਮੱਖਣ ਛਲ ਬਾਣੀ ਨੇ ਸਤਿਗੁਰਾਂ ਨੂੰ ਪ੍ਰਗਟ ਕੀਤਾ, ਬਾਬੇ ਬਕਾਲੇ ਹਜ਼ੂਰ ਸ਼ਾਮ ਦੇ ਵੇਲੇ ਸੈਰ ਕਰਨ ਵਾਸਤੇ ਬਾਹਰ ਵਿਚਰਿਆ ਕਰਦੇ, ਇੱਕ ਨੌਜਵਾਨ ਬੱਚਾ ਬੜੀ ਸੇਵਾ ਕਰਿਆ ਕਰੇ ਸਤਿਗੁਰਾਂ ਦੀ, ਬੜੀ ਭਾਰੀ ਲਗਨ ਨਾਲ ਆ ਕੇ ਮੁੱਠੀ ਚਾਪੀ ਪੱਖੇ ਦੀ ਸੇਵਾ ਲੰਗਰ ਦੀ ਸੇਵਾ ਬੜੀ ਕਰਿਆ ਕਰੇ। ਸਮਾਂ ਚੱਲਦਾ ਗਿਆ, ਹਜ਼ੂਰ ਦੀ ਸੇਵਾ ਕੋਈ ਸਮਾਂ ਕਰਦਾ ਰਿਹਾ, ਘਰਦਿਆਂ ਨੇ ਵਿਆਹ ਕਰ ਦਿੱਤਾ, ਜੰਜਾਲ ਵੱਧ ਗਿਆ, ਆਖਿਰਕਾਰ ਗੁਰੂ ਕੇ ਚਰਨਾਂ ਵਿੱਚ ਆਉਣਾ ਹੀ ਹਟ ਗਿਆ, ਸੰਗਤ ਕਰਨੀ ਛੱਡ ਦਿੱਤੇ। ਕੋਈ ਸਮਾਂ ਲੰਘਿਆ, ਇੱਕ ਦਿਨ ਮੌਜ ਦੇ ਮਾਲਕ ਸਤਿਗੁਰੂ ਸ਼ਾਮ ਦੇ ਵੇਲੇ ਸੈਰ ਕਰਨ ਵਾਸਤੇ ਬਾਹਰ ਨਿਕਲੇ, ਅੱਗੋਂ ਪੱਠੀਆਂ ਦੀ ਪੰਡ ਸਿਰ ਤੇ ਰੱਖੀ ਤੇ ਤੁਰਿਆ ਆਵੇ, ਉਸੇ ਰਸਤੇ ਹੀ ਆਉਂਦਾ ਜਿਸ ਰਸਤੇ ਸਤਿਗੁਰੂ ਸੈਰ ਕਰਨ ਵਾਸਤੇ ਜਾ ਰਹੇ ਨੇ। ਸਤਿਗੁਰਾਂ ਨੂੰ ਵੇਖ ਕਰਕੇ ਦਰਸ਼ਨ ਕਰਕੇ ਪੱਠੇ ਪਰੇ ਸਿੱਟ ਦਿੱਤੇ, ਹਜ਼ੂਰ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਸਤਿਗੁਰੂ ਕਹਿਣਗੇ, ਪ੍ਰੇਮੀਆਂ ਤੂੰ ਰੋਜ਼ ਆਉਂਦਾ ਸੀ, ਸੰਗਤ ਕਰਦਾ, ਸੇਵਾ ਕਰਦਾ ਸੀ, ਕੀ ਵਜ੍ਹਾ ਬਣ ਗਈ ਤੂੰ ਆਉਣੋ ਹੀ ਹਟ ਗਿਓ, ਕੀ ਕਾਰਨ ਬਣ ਗਿਆ? ਸੱਚੇ ਪਾਤਸ਼ਾਹ ਘਰ ਦਾ ਜੰਜਾਲ, ਮਾਤਾ ਪਿਤਾ ਦਾ ਮੋਹ, ਘਰ ਦੇ ਕੰਮ ਵਿਹਾਰ, ਇੱਕ ਵਿਆਹ ਹੋ ਗਿਆ, ਘਰਵਾਲੀ ਦਾ ਮੋਹ ਪਿਆਰ ਹੁਣ ਸੰਗਤ ਵਿੱਚ ਆਇਆ ਨਹੀਂ ਜਾਂਦਾ, ਸਮਾਂ ਨਹੀਂ ਨਿਕਲਦਾ। ਸਤਿਗੁਰੂ ਕਹਿਣਗੇ ਕਿੰਨਾ ਕੁ ਤੇਰੇ ਨਾਲ ਮੋਹ ਕਰਦਾ ਪਰਿਵਾਰ, ਸੱਚੇ ਪਾਤਸ਼ਾਹ ਕੀ ਦੱਸਾਂ ਤੁਹਾਨੂੰ, ਕੁਛ ਤਾਂ ਰੁਝੇਵੇਂ ਵੱਧ ਗਏ, ਕੁਛ ਮੋਹ ਪਿਆਰ ਹੀ ਐਸਾ ਜੀਆਂ ਦਾ ਮਾਤਾ ਪਿਤਾ ਪਰਿਵਾਰ ਦਾ। ਸਤਿਗੁਰੂ ਕਹਿਣਗੇ ਜੇ ਤੈਨੂੰ ਕੋਈ ਵਿਖਾਈਏ ਚਮਤਕਾਰ ਆ, ਕੋਈ ਪਤਾ ਲੱਗ ਸਕੇ ਵੀ ਕਿੰਨਾ ਕੁ ਮੋਹ ਕਰਦੇ ਆ, ਸੱਚੇ ਪਾਤਸ਼ਾਹ ਜ਼ਰੂਰ ਵਿਖਾਓ। ਸਤਿਗੁਰੂ ਕਹਿਣਗੇ ਠੀਕ ਹੈ, ਕੱਲ ਨੂੰ ਸਾਡੇ ਪਾਸ ਆਵੀਂ। ਅਗਲਾ ਦਿਨ ਹੋਇਆ ਤੇ ਸਤਿਗੁਰਾਂ ਦੇ ਪਾਸ ਪਹੁੰਚ ਗਿਆ। ਆਪ ਜੀ ਨੂੰ ਯਾਦ ਹੋਵੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਡੇ ਮਾਤਾ ਗੁਜਰ ਕੌਰ ਜੀ, ਬੜੇ ਪ੍ਰਾਣਾਯਾਮੀ ਤੇ ਯੋਗਾ ਅਭਿਆਸੀ ਸਨ। ਉਹਨਾਂ ਦੇ ਪ੍ਰਾਣਾਯਾਮ ਬਾਰੇ, ਯੋਗਾ ਅਭਿਆਸ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਕਲਮ ਨਾਲ ਵੀ ਇੱਕ ਬਚਨ ਲਿਖੇ ਹੈ ਦਸਮ ਦੀ ਬਾਣੀ ਵਿੱਚ ਕਿ ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਕਿ ਸਾਡੇ ਮਾਤਾ ਪਿਤਾ ਜੀ ਬੜੇ ਯੋਗਾ ਅਭਿਆਸੀ ਸਨ, ਔਰ ਯੋਗਾ ਅਭਿਆਸ ਕਰਦਿਆਂ ਹੋਏ ਪ੍ਰਾਣਾਯਾਮ ਦੁਆਰਾ ਹੀ ਦਸਮ ਦੁਆਰ ਚ ਪ੍ਰਾਣ ਚੜਾ ਕੇ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿਚੋਂ ਸੱਚਖੰਡ ਪਿਆਨਾ ਕੀਤਾ ਸੀ। ਜਦੋਂ ਅਕਾਲ ਬਾਣਾ ਪੈ ਰਿਹਾ ਸਾਹਿਬਜ਼ਾਦਿਆਂ ਨੇ ਜਦੋਂ ਫਤਿਹ ਦੀ ਆਵਾਜ਼ ਸੁਣਾਈ ਦਿੱਤੀ, ਪੁੱਛਿਆ ਸਾਹਿਬਜ਼ਾਦੇ ਹੋ ਤੁਹਾਡੀ ਫਤਿਹ ਦੀ ਆਵਾਜ਼ ਆ ਰਹੀ ਹੈ, ਦਰਸ਼ਨ ਕਿਉਂ ਨਹੀਂ ਹੋ ਰਹੇ? ਉਸ ਵੇਲੇ ਬੇਨਤੀ ਕੀਤੀ ਮਾਤਾ ਜੀ, ਦਾਦੀ ਮਾਤਾ ਜੀ ਅਸੀਂ ਹੁਣ ਅਕਾਲ ਬਾਣਾ ਪੈ ਲਿਆ, ਸ਼ਹਾਦਤ ਦਾ ਜਾਮ ਪੀ ਲਿਆ, ਸੱਚਖੰਡ ਨੂੰ ਜਾ ਰਹੇ ਹਾਂ। ਚੰਗਾ ਪੋਤਰੋ, ਮੈਂ ਵੀ ਤੁਹਾਡੇ ਮਗਰ ਹੀ ਆਵਾਂਗੀ। ਝੱਟ ਦਸਮ ਦੁਆਰ ਚ ਪ੍ਰਾਣ ਚੜਾਏ ਤੇ ਤਾਲੂਏ ਰਾਹੀਂ ਪ੍ਰਾਣ ਕੱਢ ਕੇ ਮਾਤਾ ਜੀ ਸੱਚਖੰਡ ਪਿਆਨਾ ਕੀਤਾ। ਸੋ ਸਤਿਗੁਰਾਂ ਦੇ ਮਾਤਾ ਪਿਤਾ ਜੀ ਬੜੇ ਯੋਗਾ ਅਭਿਆਸੀ ਸੀ, ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ। ਸਤਿਗੁਰੂ ਨੇ ਉਸ ਨੌਜਵਾਨ ਬੱਚੇ ਨੂੰ ਪ੍ਰਾਣਾਯਾਮ ਕਰਨ ਦਾ, ਪ੍ਰਾਣ ਟਿਕਾਉਣ ਦਾ ਯਤਨ ਤਰੀਕਾ ਦੱਸਿਆ ਵੀ ਇਸ ਤਰੀਕੇ ਨਾਲ ਦਸਮ ਦੁਆਰ ਚ ਪ੍ਰਾਣ ਚੜਾ ਲਈਦੇ ਨੇ ਤੇ ਜਦ ਉਹ ਪ੍ਰਾਣ ਚੜ ਜਾਣ ਤੇ ਪ੍ਰਾਣ ਰੁਕ ਜਾਂਦੇ ਨੇ, ਕਿਸੇ ਬੰਦੇ ਨੂੰ ਵੇਖਣਾ ਹੋਵੇ ਨਾ ਵੀ ਜਿਉਂਦਾ ਕਿ ਮਰ ਗਿਆ, ਉਹਦੇ ਸਾਹਮਣ ਤੋਂ ਹੀ ਵੇਖੀਦਾ ਹੈ। ਤੇ ਜਦੋਂ ਸਾਹ ਹੀ ਰੁਕ ਗਿਆ ਫਿਰ ਬੰਦਾ ਮਰੇ ਵਰਗਾ ਹੀ ਹੁੰਦਾ, ਮਰੀ ਜਾਂਦਾ ਹੈ। ਸਤਿਗੁਰਾਂ ਨੇ ਪ੍ਰਾਣ ਚੜਾਉਣ ਦਾ, ਟਿਕਾਉਣ ਦਾ ਤਰੀਕਾ ਦੱਸਿਆ। ਹਜ਼ੂਰ ਕਹਿਣਗੇ ਹੁਣ ਰਾਤ ਨੂੰ ਘਰ ਜਾ ਕੇ ਨਾ ਅੱਧੀ ਕੁ ਰਾਤ ਨੂੰ ਇਸ ਤਰ੍ਹਾਂ ਹੀ ਕਰੀ, ਠੀਕ ਹੈ ਸੱਚੇ ਪਾਤਸ਼ਾਹ ਮੈਂ ਇਸ ਤਰ੍ਹਾਂ ਹੀ ਕਰਾਂਗਾ। ਰਾਤ ਘਰੇ ਗਿਆ, ਲੰਗਰ ਪਾਣੀ ਛਕਿਆ, ਗੱਲਾਂ ਬਾਤਾਂ ਪਰਿਵਾਰ ਦੀਆਂ ਹੋਈਆਂ, ਸੁੱਤਾ ਹੋਇਆ ਤਾਂ ਅੱਧੀ ਰਾਤ ਹੋਈ ਤੇ ਪ੍ਰਾਣ ਦਸਮ ਦੁਆਰ ਚ ਚੜਾ ਲੈ। ਉਹ ਘਰਵਾਲੀ ਨੇ ਹਲੂਣ ਕੇ ਠਾਇਆ ਵੇਖਿਆ, ਨਾ ਹਿਲਦਾ ਨਾ ਜੁਲਦਾ, ਮੂੰਹ ਲਾਗੇ ਹੱਥ ਕਰਕੇ ਵੇਖਿਆ, ਕੋਈ ਸਾਹ ਵੀ ਨਹੀਂ ਚੱਲਦਾ, ਕੋਈ ਨਬਜ਼ ਵੀ ਨਹੀਂ ਚੱਲਦੀ। ਸੋਚਿਆ ਜੀ ਹੁਣ ਤੋਂ ਹੀ ਰੋਣ ਲੱਗੀ, ਕਦੋਂ ਦਿਨ ਚੜਿਆ, ਕੁਝ ਨਾ ਕੁਝ ਜਦੋਂ ਪਿਆ ਘਰ ਚੋਂ ਖਾ ਲਵਾਂ, ਕਦੋਂ ਇਹਨਾਂ ਸੰਸਕਾਰ ਕੀਤਾ ਤੇ ਕਦੋਂ ਰੋਟੀ ਨਸੀਬ ਹੋਈ, ਹੁਣ ਤੋਂ ਹੀ ਰੋਣ ਲੱਗੀ ਤੇ ਕਦੋਂ ਦਿਨ ਚੜੇਗਾ। ਚੁੱਪ ਕਰਕੇ ਬੈਠੀ ਰਹੀ। ਜਦੋਂ ਦਿਨ ਦਾ ਚੜਾ ਜਿਹਾ ਹੋਇਆ ਨਾ, ਬਸੁਰੀ ਜੀ ਆਵਾਜ਼ ਕੱਢ ਕੇ ਕਹਿਣ ਲੱਗੀ, ਕੰਤਾ ਸਵਰਗ ਸਿਧਾਰਿਆ ਮੈਨੂੰ ਵੀ ਕੁਛ ਭਾਖ, ਵੀ ਮਰਨ ਜੋਗਿਆ ਮੈਨੂੰ ਕਿਹਦੇ ਜੋਗੀ ਛੱਡ ਚੱਲਿਆ, ਤੂੰ ਮਰ ਗਿਆ ਤੇ ਮੇਰੇ ਕੋਲ ਕੀ ਸਹਾਰਾ ਰਹਿ ਗਿਆ ਹੈ। ਉਹ ਮਾਤਾ ਪਿਤਾ ਭੱਜੇ ਆਏ ਵੀ ਕੀ ਕਾਰਨ ਬਣਿਆ, ਰਾਤ ਤਾਂ ਚੰਗਾ ਭਲਾ ਸੁੱਤਾ ਸੀ। ਕਹਿਣ ਲੱਗੇ ਮੈਂ ਵੇਖਿਆ ਹਲੂਣਿਆ ਤੇ ਹਿੱਲਿਆ ਨਹੀਂ, ਮਰਿਆ ਪਿਆ ਹੈ। ਮਾਂ ਪਿਓ ਰੋਈ ਜਾਂਦੇ, ਮਾਂ ਰੋਈ ਜਾਂਦੀ ਹੈ, ਪਿਓ ਰੋਈ ਜਾਂਦਾ ਹੈ। ਦਿਨ ਚੜ ਗਿਆ, ਰਿਸ਼ਤੇਦਾਰਾਂ ਨੂੰ ਸੁਣੇ ਭੇਜੇ ਗਏ, ਸਭ ਇਕੱਠੇ ਹੋ ਗਏ। ਦੁਪਹਿਰ ਦਾ ਵੇਲਾ ਹੋ ਗਿਆ ਤੇ ਸੰਸਕਾਰ ਦੀ ਤਿਆਰੀ ਕਰਨ ਲੱਗ ਪਏ। ਜਦੋਂ ਸੰਸਕਾਰ ਵਾਸਤੇ ਲੈ ਕੇ ਚੱਲੇ ਨਾ, ਕਹਿੰਦੇ ਸਤਿਗੁਰਾਂ ਕੋਲ ਜਾਂਦਾ ਹੁੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ, ਸਤਿਗੁਰਾਂ ਨੂੰ ਵੀ ਜਾ ਕੇ ਬੇਨਤੀ ਕਰੀਏ। ਸਤਿਗੁਰਾਂ ਨੂੰ ਬੇਨਤੀ ਕੀਤੀ, ਹਜ਼ੂਰ ਮੌਜ ਦੇ ਮਾਲਕ ਜਾਣਦੇ ਸੀ। ਸਤਿਗੁਰੂ ਜਦੋਂ ਚੱਲੇ, ਜੇਬ ਵਿੱਚ ਇੱਕ ਜ਼ਹਿਰ ਦੀ ਪੂੜੀ ਪਾ ਲਿਆ ਹੈ। ਜਦੋਂ ਸਤਿਗੁਰੂ ਵਿਹੜੇ ਵਿੱਚ ਆਏ, ਸਤਿਗੁਰਾਂ ਨੂੰ ਆਉਣਾ ਵੇਖ ਕੇ ਉੱਚੀ ਉੱਚੀ ਮਾਂ ਰੋ ਰਹੀ ਹੈ, ਪੁੱਤਰ ਮੈਂ ਮਰ ਜਾਂਦੀ, ਸਾਰੀ ਉਮਰ ਖਾ ਪੀ ਵੇਖ ਲਿਆ, ਤੇਰਾ ਹੁਣ ਖਾਣ ਪੀਣ ਦਾ, ਜਵਾਨ ਸੈਂ ਤੂੰ, ਖਾਣ ਪੀਣ ਦਾ ਵੇਲਾ ਸੀ ਸਾਡਾ, ਤੂੰ ਹੁਣ ਸਾਨੂੰ ਧੋਖਾ ਦੇ ਗਿਆ, ਮੈਂ ਮਰ ਜਾਂਦੀ ਤੂੰ ਕਾਹਨੂੰ ਮਰਦਾ। ਵੀ ਉਹ ਵੀ ਇਹੀ ਗੱਲ ਕਹਿੰਦਾ ਵੀ ਮੈਂ ਸਾਰੀ ਉਮਰ ਖੱਟ ਕਮਾ ਕੇ ਖਾ ਕੇ ਵੇਖ ਲਿਆ, ਮੈਂ ਹੁਣ ਜਿਉਂ ਕੇ ਕੀ ਕਰਨਾ ਸੀ, ਮੈਂ ਮਰ ਜਾਂਦਾ ਤੇ ਤੂੰ ਪੁੱਤਰ ਜਿਉਂਦਾ ਰਹੀ ਨਾ, ਤੂੰ ਕਾਹਨੂੰ ਮਰਿਓ। ਘਰਵਾਲੀ ਉੱਚੀ ਉੱਚੀ ਵਰਲਾਪ ਕਹਿੰਦੀ, ਮੈਂ ਮਰ ਜਾਂਦੀ, ਮੈਂ ਰੱਡੇ ਪੱਕੇ ਦੇ ਆਸਰੇ ਕੱਟੂੰਗੀ, ਮੈਂ ਮਰ ਜਾਂਦੀ ਤੂੰ ਮੇਰੇ ਸਿਰ ਦੇ ਸਾਈਂ ਕਿਉਂ ਮਰਿਓ। ਸਤਿਗੁਰੂ ਗਰੀਬ ਨਿਵਾਜ ਨੇ ਸਭ ਨੂੰ ਧੀਰਜ ਦਿਲਾਸਾ ਦਿੱਤਾ ਵੀ ਚੁੱਪ ਕਰੋ, ਪਰ ਉੱਚੀ ਉੱਚੀ ਰੋ ਕੁਰਲਾ ਰਹੇ ਨੇ। ਸਤਿਗੁਰੂ ਕਹਿਣਗੇ ਬੀਬੀ ਇੱਕ ਦੁੱਧ ਦਾ ਕਟੋਰਾ ਭਰ ਕੇ ਲਿਆਓ। ਦੁੱਧ ਦਾ ਕਟੋਰਾ ਭਰ ਕੇ ਲਿਆਂਦਾ। ਸਤਿਗੁਰੂ ਕਹਿਣਗੇ ਮਾਤਾ ਪਰਿਵਾਰ ਵਾਲਿਓ, ਸਾਡੇ ਕੋਲ ਜ਼ਹਿਰ ਦੀ ਪੁੜੀ ਹੈ ਤੇ ਅਸੀਂ ਇਹ ਲਿਆ ਕੇ ਇਹ ਦੁੱਧ ਵਿੱਚ ਮਿਲਾ ਦਿੱਤੀ ਹੈ, ਸਤਿਗੁਰਾਂ ਨੇ ਦੁੱਧ ਵਿੱਚ ਪਾ ਕੇ ਹਿਲਾ ਦਿੱਤੀ, ਇਹ ਜ਼ਹਿਰੀਲਾ ਦੁੱਧ ਹੋ ਗਿਆ, ਤੇ ਲੈ ਮਾਤਾ ਤੂੰ ਆ ਦੁੱਧ ਪੀ ਲਾ, ਤੇਰਾ ਸਾਡਾ ਵਾਇਦਾ ਰਿਹਾ ਵੀ ਤੂੰ ਮਰ ਜਾਵੇਂਗੀ ਤੇ ਤੇਰਾ ਪੁੱਤਰ ਉੱਠ ਕੇ ਬੈਠ ਜਾਵੇਗਾ। ਕਹਿਣਗੇ ਮਹਾਰਾਜ ਇਸ ਤਰ੍ਹਾਂ ਇੱਥੋਂ ਮਰਿਆ ਜਾਂਦਾ, ਇਸੇ ਨੂੰ ਮਰਿਆ ਰਹਿਣ ਦਿਓ। ਜਿਹੜੀ ਕਹਿੰਦੀ ਸੀ ਨਾ ਮੈਂ ਮਰ ਜਾਂਦੀ ਮੈਂ ਮਰ ਜਾਂਦੀ, ਜਵਾਬ ਦੇ ਦਿੱਤਾ ਮਾਂ ਨੇ। ਬਾਪੂ ਉੱਚੀ ਉੱਚੀ ਰੋਂਦਾ ਸੀ, ਸਤਿਗੁਰੂ ਕਹਿਣਗੇ ਬਾਬਾ ਦੁੱਧ ਤੂੰ ਪੀ ਲੈ, ਤੂੰ ਮਰ ਜਾਵੇਂਗਾ ਤੇ ਪੁੱਤਰ ਤੇਰਾ ਉੱਠ ਕੇ ਬੈਠ ਜਾਵੇਗਾ। ਉਸਨੇ ਕਿਹਾ ਮਹਾਰਾਜ ਇਸੇ ਨੂੰ ਮਰਿਆ ਰਹਿਣ ਦਿਓ, ਇਸ ਤਰ੍ਹਾਂ ਤਾਂ ਦੁੱਧ ਮੈਥੋਂ ਵੀ ਨਹੀਂ ਪੀਤਾ ਜਾਂਦਾ। ਘਰਵਾਲੀ ਰੋ ਰਹੀ ਸੀ, ਸਤਿਗੁਰੂ ਕਹਿਣਗੇ ਬੱਚੀ ਆ ਦੁੱਧ ਤੂੰ ਪੀ ਲਾ, ਤੇਰੇ ਸਿਰ ਦੇ ਸਾਈਂ ਦਾ ਜਿੰਦਾ ਹੋ ਜਾਵੇਗਾ, ਤੂੰ ਇਹਦੇ ਥਾਂ ਤੇ ਤੇਰੀ ਮੌਤ ਹੋ ਜਾਵੇਗੀ। ਕਹਿਣਗੇ ਮਹਾਰਾਜ ਮੈਂ ਸਾਰੀ ਉਮਰ ਰਨੇਪਾ ਕੱਟਣ ਨੂੰ ਤਿਆਰ ਹਾਂ ਪਰ ਦੁੱਧ ਪੀਣ ਨੂੰ ਤਿਆਰ ਨਹੀਂ। ਸਤਿਗੁਰੂ ਕਹਿਣਗੇ ਜੇ ਤੁਸੀਂ ਕਹੋ ਤਾਂ ਅਸੀਂ ਨਾ ਦੁੱਧ ਛਕ ਲਈਏ। ਕਹਿੰਦੇ ਮਹਾਰਾਜ ਸੰਤ ਤਾਂ ਹੁੰਦੇ ਹੀ ਪਰਿਓ ਪਕਾਰੀ ਹੈ, ਤੁਸੀਂ ਛਕ ਲਓ। ਸਤਿਗੁਰੂ ਕਹਿਣਗੇ ਲਿਆਓ ਕਸਤੂਰੀ ਮੱਖਣ। ਕਸਤੂਰੀ ਮੱਖਣ ਮੰਗਵਾਇਆ, ਸਤਿਗੁਰੂ ਨੇ ਸਿਰ ਵਿੱਚ ਚੱਸਿਆ, ਦਸਮ ਦੁਆਰ ਚੋਂ ਪ੍ਰਾਣ ਥੱਲੇ ਉਤਰੇ। ਸਤਿਗੁਰੂ ਕਹਿਣਗੇ ਵੇਖ ਲਿਆ ਕਿੰਨਾ ਕੁ ਮੋਹ ਕਰਦੇ ਹੈ, ਕਿਉਂਕਿ ਜਿਹਦੇ ਪ੍ਰਾਣ ਚੜੇ ਹੋਣ ਉਹਨਾਂ ਨੂੰ ਸਾਰਾ ਕੁਝ ਨਜ਼ਰ ਆਉਂਦਾ ਹੈ। ਦੂਸਰੇ ਬੰਦੇ ਨੂੰ ਵੇਖਣ ਵਾਲੇ ਨੂੰ ਪ੍ਰਤੀਤ ਹੁੰਦਾ ਵੀ ਮਰਿਆ ਪਿਆ ਹੈ, ਉਹ ਸਾਰਾ ਕੁਝ ਵੇਖ ਰਿਹਾ ਤੇ ਸੁਣ ਰਿਹਾ ਹੁੰਦਾ ਹੈ। ਉਹਨੇ ਜਦੋਂ ਸਾਰਾ ਕੁਝ ਅੱਖਾਂ ਨਾਲ ਵੇਖ ਲਿਆ ਨਾ, ਕਹਿਣਗਾ ਮਹਾਰਾਜ ਅੱਜ ਤੁਸੀਂ ਕਪਾਟ ਖੋਲੇ ਵੇ ਭੁਲੇਖੇ ਜੀ ਤੁਰੇ ਫਿਰਦੇ ਸਾਂ, ਫਲਾਣਾ ਮਿੱਤਰ ਹੈ, ਫਲਾਣੀ ਮਾਂ, ਫਲਾਣਾ ਪਿਓ, ਫਲਾਣਾ ਫਲਾਣੀ ਘਰਵਾਲੀ, ਐਵੇਂ ਮੋਹ ਦੇ ਜੰਜਾਲ ਚ ਫਸੇ ਹੋਏ ਸਾਂ, ਕੋਈ ਮਿੱਤਰ ਨਹੀਂ। ਦੇਵ ਗੰਧਾਰੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਦਾ, ਆਖਰੀ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਰਾਗ ਦੀ ਸਮਾਪਤੀ ਵਾਲਾ। ਦੇਵ ਗੰਧਾਰੀ ਮਹੱਲਾ ਨਾਵਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰਾ ਮੇਰਾ ਸਭੈ ਕਹਿਤ ਹੈ ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋਉ ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੈ ਹਾਰਿਓ ਨੀਤ, ਨਾਨਕ ਪਹੁਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਇਹ ਉਪਦੇਸ਼ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਬਾਲਕ ਨੂੰ ਨਿਹਾਲ ਕੀਤਾ। ਇਸੇ ਹਜ਼ੂਰ ਫਰਮਾਉਂਦੇ ਨੇ ਕੋਈ ਜਾਣੈ ਕਵਨ ਈਹਾਂ ਜਗ ਮੀਤ, ਕੋਈ ਵਿਰਲਾ ਵਿਰਲਾ ਜਾਣਦਾ ਵੀ ਜਗਤ ਵਿੱਚ ਕੌਣ ਮਿੱਤਰ ਹੈ। ਗੁਰੂ ਕੇ ਨਾਮ ਤੋਂ ਬਗੈਰ ਹੋਰ ਕੋਈ ਮਿੱਤਰ ਪੁਣਾ ਨਿਭਾਉਣ ਨੂੰ ਸਮਰੱਥ ਨਹੀਂ। ਕੇਵਲ ਮਿੱਤਰ ਮੇਰੇ ਸਤਿਗੁਰੂ ਹਨ, ਸੱਚੇ ਪਾਤਸ਼ਾਹ ਮੇਰੇ ਸੱਜਣ ਹਨ, ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਆਵੇ ਸਾਹੋ, ਸੱਚਾ ਸੱਜਣ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਸੋ ਹਜ਼ੂਰ ਕਹਿੰਦੇ ਇਸ ਗੱਲ ਨੂੰ ਕੋਈ ਕੋਈ ਜਾਣਦਾ ਹੈ,
ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ,
ਜਿਨ੍ਹਾਂ ਦੇ ਉੱਪਰ ਹੁੰਦਾ ਨਾ ਕਿਰਪਾਲੂ ਦਿਆਲੂ ਮੇਰਾ ਵਾਹਿਗੁਰੂ ਪਰਮੇਸ਼ਰ, ਉਹ ਹੀ ਸੰਸਾਰ ਦੀ ਵਿਧੀ ਨੂੰ ਨਾ, ਇਹ ਵਿਧੀ ਪੂਰਵਕ ਜਿਹੜਾ ਸੰਸਾਰ ਹੈ ਇਹਦੀ ਜੁਗਤ ਮਰਿਆਦਾ ਜਿਹੜੀ ਉਹਨੂੰ ਕੋਈ ਵਿਰਲਾ ਵਿਰਲਾ ਜਾਣਦਾ ਹੈ। ਜਿਸ ਹੋਏ ਕਿਰਪਾਲ ਕੌਣ ਜਾਣਦਾ, ਜਿਹਦੇ ਉੱਪਰ ਵਾਹਿਗੁਰੂ ਦੀ ਕਿਰਪਾ ਰਹਿਮਤ ਹੁੰਦੀ ਹੈ, ਸੋਈ ਵਿਦ ਬੂਝੈ ਉਹੀ ਵਿਧੀ ਢੰਗ ਜਿਹੜਾ ਨਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਸਤਿਗੁਰੂ ਕਹਿੰਦੇ ਉਹੀ ਬੁੱਝ ਸਕਦਾ ਹੈ, ਕੋਈ ਜਾਣਦਾ
ਹੈ ਨਿਰਮਲ ਰੀਤ,
ਜਿਹੜਾ ਜਾਣ ਲੈਂਦਾ ਗੁਰੂ ਕਾ ਪਿਆਰ ਉਹਦੀ ਦੁਨੀਆਂ ਨਾਲ ਰੋਹ ਰੀਤ ਜਿਹੜੀ ਹੈ ਨਾ ਨਿਰਮਲਤਾਈ ਵਾਲੀ ਪਵਿੱਤਰਤਾ ਵਾਲੀ ਬਣ ਜਾਂਦੀ ਹੈ। ਤਾਂ ਕਿ ਨਿਰਮਲ ਰੀਤ, ਜਿਹੜੀ ਰੀਤ ਹੈ ਨਾ ਰੋਹ ਰੀਤ ਮਾਨ ਮਰਿਆਦਾ, ਉਹ ਨਿਰਮਲਤਾਈ ਵਾਲੀ ਪਵਿੱਤਰਤਾ ਦੇ ਜੀਵਨ ਵਾਲੀ ਬਣ ਜਾਂਦੀ ਹੈ। ਜਿਹੜੇ ਰੱਬ ਦੇ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿੱਤਰ ਬਣਾਉਂਦੇ ਨੇ, ਉਹ ਸਮਝਦੇ ਨੇ ਸੰਸਾਰ ਤਾਂ ਐਵੇਂ ਝੂਠਾ ਤੇ ਮਿਥਿਆ ਹੀ ਹੈ, ਕੋਈ ਕਿਸੇ ਦਾ ਸੰਗੀ ਸਾਥੀ ਨਹੀਂ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ, ਕਿਹਦੇ ਨਾਲ ਦੋਸਤੀ ਪਾਈਏ, ਕਿਹਦੇ ਨਾਲ ਪਿਆਰ ਗੰਢੀਏ, ਸਾਰੀ ਦੁਨੀਆਂ ਹੀ ਨਾਸਵੰਤ ਹੈ। ਤੇ ਫਿਰ ਉਹ ਕਹਿੰਦੇ ਫਿਰ ਦੁਨੀਆਂ ਦੀ ਸਿਫਤ ਸਲਾਹ ਕੀ ਕਰਨੀ ਹੈ, ਇੱਕ ਵਾਹਿਗੁਰੂ ਮਾਲਕ ਦੀ ਸਿਫਤ ਸਲਾਹ ਕਰੀਏ। ਦੁਨੀਆਂ ਨਾ ਸਾ ਲਾਹੇ ਜੋ ਮਰ ਵਾਂਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ। ਸੋ ਹਜ਼ੂਰ ਕਹਿੰਦੇ ਉਹਨਾਂ ਨਿਰਮਲਤਾਈ ਵਾਲੀ ਰੋਹ ਰੀਤ ਮਰਿਆਦਾ ਬਣ ਜਾਂਦੀ ਹੈ। ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ,
ਮਾਤ ਪਿਤਾ ਬਨਤਾ ਸੁਤ ਬੰਦਪ,
ਧੰਨ ਸਤਿਗੁਰੂ ਗਰੀਬ ਨਵਾਜ ਪਹਿਲੋਂ ਰਿਸ਼ਤੇਦਾਰਾਂ ਬਾਰੇ ਦੱਸਦੇ ਨੇ, ਦੂਸਰੀ ਪੌੜੀ ਚ ਕਿਰਪਾ ਕਰਕੇ ਫਿਰ ਖਾਲਸਾ ਜੀ ਜਿਹੜੀ ਜੜ ਮਾਇਆ ਨਾ ਜੜ ਮਾਇਆ ਉਹਦੇ ਬਾਰੇ ਕਿਰਪਾ ਕਰਕੇ ਦੱਸਣਗੇ। ਸੋ ਫਿਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਰਾਜ ਸੀ ਲੋਕਾਂ ਬਾਰੇ ਤੀਸਰੀ ਪੌੜੀ ਚ ਉਪਦੇਸ਼ ਦੇਣਗੇ। ਸੋ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ, ਮਾਤ ਪਿਤਾ ਬਨਤਾ ਸੁਤ ਬੰਧਤ, ਆਹ ਮੇਰੀ ਮਾਂ ਹੈ, ਆਹ ਮੇਰਾ ਬਾਪੂ ਹੈ, ਪਿਤਾ ਹੈ, ਬਨਤਾ ਨਾਮ ਘਰ ਵਾਲੀ ਦਾ ਹੈ, ਆਹ ਮੇਰੀ ਇਸਤਰੀ ਘਰ ਵਾਲੀ ਹੈ, ਮੇਰੇ ਪੁੱਤਰ ਧੀਆਂ ਹਨ, ਇਹ ਮੇਰੇ ਜਿਹੜੇ ਮਿੱਤਰ ਹਨ, ਸੋ ਇਸੇ ਤਰ੍ਹਾਂ ਬੰਧਵ ਸੰਬੰਧੀ ਮੇਰੇ ਰਿਸ਼ਤੇਦਾਰ ਹਨ, ਮਾਤਾ ਪਿਤਾ ਘਰ ਵਾਲੀ ਪੁੱਤਰ ਧੀਆਂ ਸੰਬੰਧੀ ਰਿਸ਼ਤੇਦਾਰ ਜਿੰਨੇ ਹਨ,
ਇਸ਼ਟ ਮੀਤ ਅਰ ਭਾਈ,
ਇਸ਼ਟ ਮੀਤ, ਇਸ਼ ਨਾਮ ਹੁੰਦਾ ਪਿਆਰੇ ਦਾ, ਪਿਆਰੇ ਮੀਤ ਮਿੱਤਰ ਭਰਾ ਮੇਰੇ ਅੰਮਾ ਜਾਏ ਵੀਰ ਹਨ, ਮੇਰੇ ਪਿਆਰਾ ਸੱਜਣ ਹੈ, ਫਲਾਣਾ ਮੇਰਾ ਤਣੀ ਸੱਜਣ ਹੈ, ਸੋ ਇਸ਼ਟ ਪਿਆਰੇ ਜਿਹੜੇ ਮਿੱਤਰ ਹਨ, ਭਾਈ ਹਨ, ਅੰਮਾ ਜਾਏ ਵੀਰ, ਇਹ ਜਿੰਨੇ ਸਾਰੇ ਤੈਨੂੰ ਮਿਲੇ ਹੋਏ ਹਨ,
ਪੂਰਬ ਜਨਮ ਕੇ ਮਿਲੇ ਸੰਜੋਗੀ,
ਸਤਿਗੁਰੂ ਕਹਿੰਦੇ ਨੇ ਪਿਆਰੇ ਪੂਰਬਲੇ ਜਨਮਾਂ ਦੇ ਸੰਜੋਗ ਕਰਕੇ ਤੈਨੂੰ ਪ੍ਰਾਪਤ ਹੋਏ ਹੋਏ ਨੇ, ਕੋਈ ਪੁੱਤਰ ਬਣ ਕੇ ਕਰਜ਼ਾ ਲੈ ਰਿਹਾ, ਕੋਈ ਧੀ ਬਣ ਕੇ ਕਰਜ਼ਾ ਲੈ ਰਿਹਾ, ਕੋਈ ਦੇ ਰਿਹਾ, ਕੋਈ ਲੈ ਰਿਹਾ ਹੈ, ਇਹ ਤਾਂ ਪੂਰਬਲੇ ਜਨਮਾਂ ਦੇ ਸੰਬੰਧ ਕਰਕੇ ਤੈਨੂੰ ਪ੍ਰਾਪਤ ਹੋਏ ਨੇ, ਪੂਰਬ ਜਨਮ ਕੇ ਮਿਲੇ ਸੰਜੋਗੀ, ਪੂਰਬਲੇ ਜਨਮਾਂ ਦੇ ਸੰਜੋਗ ਵਸ ਹੋਣ ਕਰਕੇ ਇਹ ਤੈਨੂੰ ਪ੍ਰਾਪਤ ਹੋਏ ਨੇ, ਪਰ ਯਾਦ ਰੱਖੀ
ਅੰਤੇ ਕੋ ਨਾ ਸਹਾਈ,
ਜਦੋਂ ਤੇਰਾ ਅੰਤਲਾ ਸਮਾਂ ਆ ਗਿਆ ਨਾ, ਤੇਰਾ ਅੰਤਲਾ ਸਮਾਂ ਆ ਗਿਆ, ਕੋ ਨਾ ਸਹਾਈ, ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰੀ, ਹਰ ਬਿਨ ਕੋ ਨਾ ਸਹਾਈ ਮਨ ਕਾ, ਮਨਾ ਤੇਰਾ ਕੋਈ ਵੀ ਹਰੀ ਤੋਂ ਬਗੈਰ ਸਹਾਇਤਾ ਕਰਨ ਨੂੰ ਸਮਰੱਥ ਨਹੀਂ, ਸੋ ਕੋਈ ਤੇਰੀ ਰੱਖਿਆ ਸਹਾਇਤਾ ਨਹੀਂ ਕਰੇਗਾ, ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਖਿਆਲ ਕਰਕੇ ਵੇਖ, ਜਿਨ੍ਹਾਂ ਨੂੰ ਤੂੰ ਮਿੱਤਰ ਦੋਸਤ ਬਣਾਇਆ ਹੋਇਆ, ਅੰਤ ਹੈ ਕੋ ਨਾ ਸਹਾਈ, ਅੰਤ ਨੂੰ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ,
ਮੁਕਤ ਮਾਲ ਕਨਕ ਲਾਲ ਹੀਰਾ,
ਹੁਣ ਸਤਿਗੁਰੂ ਜੀ ਰਾਜ ਸਤਿਗੁਰੂ ਕਿਰਪਾ ਕਰਕੇ ਧਨ ਪਦਾਰਥਾਂ ਬਾਰੇ ਫਰਮਾਉਂਦੇ ਹਨ, ਰਾਜੇ ਮਹਾਰਾਜੇ ਜਿਹੜੇ ਧਨੀ ਆਪਣੇ ਆਪ ਨੂੰ ਸਦਾਉਂਦੇ ਹੈ ਨਾ, ਸਤਿਗੁਰੂ ਹੁਣ ਉਹਨਾਂ ਨੂੰ ਕਿਰਪਾ ਕਰਕੇ ਸੰਬੋਧਿਤ ਹੋ ਰਹੇ ਹਨ, ਖਿਆਲ ਕਰਨਾ ਮੁਕਤ ਲਾਲ, ਸੋ ਮੁਕਤ ਮਾਲ ਕਨਕ ਲਾਲ ਹੀਰਾ, ਮੁਕਤ ਮੋਤੀਆਂ ਦੀ ਮਾਲਾ ਹੋਣੀ, ਸੁੱਚੇ ਮੋਤੀਆਂ ਦੀ ਮਾਲਾ, ਤੇ ਫਿਰ ਕਣਕ ਸੋਨਾ ਚਾਂਦੀ ਘਰ ਵਿੱਚ ਹੋਣਾ, ਮੁਕਤ ਮਾਲ ਤੇ ਕਣਕ ਲਾਲ, ਲਾਲ ਹੀਰੇ ਆਦਿਕ, ਲਾਲ ਜਵਾਹਰ ਆਦਿਕ ਹੋਣੇ ਘਰ ਵਿੱਚ, ਧਨ ਪਦਾਰਥ ਇਹਨਾਂ ਹੋਵੇ, ਕੀਮਤੀ ਲਾਲ ਹੋਣ, ਸੁੱਚੇ ਮੋਤੀਆਂ ਦੀ ਮਾਲਾ ਹੋਵੇ, ਸੋ ਬੜਾ ਭਾਰੀ ਧਨ ਪਦਾਰਥ ਜਿੰਨਾ ਮਰਜ਼ੀ ਕੋਲ ਹੋਵੇ,
ਮਨੋਰੰਜਨ ਕੀ ਮਾਇਆ,
ਸਤਿਗੁਰੂ ਕਹਿੰਦੇ ਪਿਆਰ ਆ ਤਾਂ ਮਨ ਪਰਚਾਵੇ ਦੀ ਮਾਇਆ ਹੈ, ਮਨ ਖੁਸ਼ ਕਰਨ ਵਾਸਤੇ ਹੈ, ਮਨ ਨੂੰ ਪ੍ਰਭਾਵਿਤ ਕਰਨ ਵਾਲੀ ਇਹ ਮਾਇਆ ਹੈ, ਵੀ ਇੰਨੇ ਮੇਰੇ ਕੋਲ ਸੁੱਚੇ ਮੋਤੀ ਨੇ, ਮੋਤੀਆਂ ਦੀਆਂ ਮਾਲਾ ਹਨ, ਧਨ ਹੈ, ਪਦਾਰਥ ਹੈ, ਕੀਮਤੀ ਲਾਲ ਹਨ, ਹੀਰੇ ਹਨ, ਇਹ ਕੇਵਲ ਮਨ ਪਰਚਾਵੇ ਵਾਸਤੇ ਮਾਇਆ ਦੇ ਪਦਾਰਥ ਹਨ, ਮੈਂ ਕੀ ਹਨ,
ਕਰਤ ਬਿਹਾਨੀ ਅਵਧ ਹੈ,
ਪਰ ਜੇ ਕਿਸੇ ਕੋਲ ਖਾਲਸਾ ਜੀ ਕੀਮਤੀ ਹੀਰੇ ਲਾਲ ਵੀ ਹੋਣ, ਸੁੱਚੇ ਮੋਤੀਆਂ ਦੀ ਮਾਲਾ ਵੀ ਹੋਵੇ, ਧਨ ਪਦਾਰਥ ਵੀ ਬੜਾ ਹੋਵੇ, ਉਹਨੂੰ ਪੁੱਛ ਕੇ ਵੇਖੋ ਵੀ ਹੁਣ ਸੰਤੋਖ ਆ ਗਿਆ, ਸਤਿਗੁਰੂ ਕਹਿੰਦੇ ਬਿਲਕੁਲ ਨਹੀਂ, ਫਿਰ ਵੀ ਸੁਭਾਅ ਇਹੋ ਜਿਹਾ ਬਣਿਆ ਹੋਇਆ, ਹਾ ਹਾ ਕਰਤ ਬਿਹਾਨੀ ਅਵਧ ਹੈ, ਅਵਧ ਜਿਹੜੀ ਉਮਰ ਹੈ ਨਾ ਸਾਰੀ, ਹਾਏ ਮਾਇਆ, ਹਾਏ ਮਾਇਆ, ਮਾਇਆ ਦੇ ਸਾਹ ਲੈਂਦੇ ਰਹਿੰਦੇ ਨੇ ਸਾਰੀ ਉਮਰ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਜਮ ਜੋਹਿਆ ਜੀਓ, ਹਾਏ ਮਾਇਆ ਹੀ ਕਰਦੇ ਆ, ਸਾਰੀ ਰਾਤ ਲੰਘ ਜਾਂਦੀ ਹੈ, ਸੁਪਨੇ ਵੀ ਮਾਇਆ ਦੇ ਆਉਂਦੇ ਨੇ, ਕਿਸੇ ਦੀ ਕੱਪੜੇ ਦੀ ਦੁਕਾਨ ਸੀ, ਉਹ ਸੁੱਤਾ ਹੋਇਆ, ਪਖਲਾ ਆਇਆ, ਗਾਹਕ ਆਇਆ, ਕੱਪੜੇ ਦਾ ਸੌਦਾ ਹੋ ਰਿਹਾ, ਉਸਨੇ ਆਖਿਆ ਵੀ ਇਹ ਰੇਟ ਜ਼ਿਆਦਾ ਤੇ ਮੈਂ ਨਹੀਂ ਇਹ ਕੱਪੜਾ ਖਰੀਦ ਸਕਦਾ, ਉੱਠ ਕੇ ਤੁਰ ਪਿਆ ਗਾਹਕ, ਬਿਸਤਰੇ ਤੇ ਪਿਆ ਹੋਇਆ, ਧੋਤੀ ਨੂੰ ਹੀ ਦੋ ਫਣੇ ਪਾੜ ਕੇ ਕਹਿਣ, ਕਹਿੰਦੇ ਇੰਨੇ ਚ ਹੀ ਲੈ ਜਾ, ਜਦੋਂ ਅੱਖ ਖੁੱਲੀ ਵੇਖਿਆ ਹੋ ਧੋਤੀ ਪਾੜੀ ਬੈਠਾ, ਇਹਦਾ ਸੁਪਨਾ ਹੀ ਆਇਆ ਸੀ, ਸੋ ਹਾਏ ਮਾਇਆ ਹੀ ਕਰਦਾ ਰਹਿੰਦਾ ਰਾਤ ਦਿਨ, ਸਤਿਗੁਰੂ ਕਹਿੰਦੇ ਇਹੋ ਜਿਹਾ ਜੀਵ ਦਾ ਸੁਭਾਅ ਬਣ ਗਿਆ, ਇੰਨੇ ਧਨ ਪਦਾਰਥ ਹੋਣ ਦੇ ਬਾਵਜੂਦ ਵੀ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਇਸੇ ਕਰਕੇ ਹਜ਼ੂਰ ਦਾ ਪਵਿੱਤਰ ਬਚਨ ਹੈ ਨਾ, ਸਹਿਸ ਖੱਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ ਹੈ, ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨੀ ਸੁਝੀ ਹੈ, ਇਹੋ ਜਿਹੀ ਸੰਸਾਰ ਦੇ ਜੀਵ ਦੀ ਹਾਲਤ ਹੈ, ਸੋ ਸਤਿਗੁਰੂ ਕਹਿੰਦੇ ਹਾ ਹਾ ਕਰਤ ਬਿਹਾਨੀ ਅਵਦ ਹੈ। ਹਾਏ ਮਾਇਆ ਕਰਦਿਆਂ ਸਾਰੀ ਉਮਰ ਬੀਤ ਜਾਂਦੀ ਹੈ।
ਮੈਂ ਸੰਤੋਖ ਨਾ ਪਾਇਆ
ਤਾਂ ਸਤਿਗੁਰੂ ਕਹਿੰਦੇ ਉਹਦੇ ਮੈਂ ਵਿੱਚ ਇੰਨੇ ਪਦਾਰਥਾਂ ਦੇ ਹੋਣ ਦੇ ਬਾਵਜੂਦ ਵੀ ਸੰਤੋਖ ਨਾ ਪਾਇਆ। ਸੰਤੋਖ ਨਹੀਂ, ਕੋਈ ਰੱਜ ਨਹੀਂ, ਕੋਈ ਧੀਰਜ ਨਹੀਂ ਆਉਂਦੇ, ਸੰਤੋਖੀ ਨਹੀਂ ਮਨ ਹੋਇਆ। ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ ਵੀ ਦਾਤਾ ਤੇਰੀ ਰਹਿਮਤ ਹੈ, ਤੂੰ ਇੰਨਾ ਕੁਝ ਮੈਨੂੰ ਬਖਸ਼ਿਆ ਹੈ, ਤਾਂ ਵੀ ਹਜ਼ੂਰ ਕਹਿੰਦੇ ਸੰਤੋਖ ਨਹੀਂ ਪ੍ਰਾਪਤ ਹੋਇਆ।
ਅਸਤ ਰਥ ਅਸ ਪਵਨ ਤੇਜ,
ਹੁਣ ਸਤਿਗੁਰੂ ਗਰੀਬ ਨਵਾਜ ਜੜ ਮਾਇਆ ਦਾ ਦੱਸਿਆ, ਹੁਣ ਚੇਤਨ ਮਾਇਆ ਦਾ ਦੱਸ ਰਹੇ ਹਨ। ਸੋ ਹਜ਼ੂਰ ਫਰਮਾਉਂਦੇ ਨੇ ਕਿਰਪਾ ਕਰਕੇ ਹਸਤ ਇਸੇ ਤਰ੍ਹਾਂ ਖਾਲਸਾ ਜੀ, ਹਸਤ ਰਥ ਅਸੋ ਪਵਨ ਤੇਜ, ਹਸਤ ਹਾਥੀ ਹੋਣ ਘਰ ਵਿਚ ਹਾਥੀ ਤੇ ਰਥ ਪਾਲਕੀਆਂ ਸੁੰਦਰ ਹੋਣ, ਅਸੋ ਪਵਨ ਤੇਜ ਤੇ ਅਸਵ ਘੋੜੇ ਜਿਹੜੇ ਪਵਨ ਹਵਾ ਨਾਲ ਵੀ ਤੇਜ ਚੱਲਣ ਵਾਲੇ ਘੋੜੇ, ਇੰਨੇ ਸੁੰਦਰ ਘੋੜੇ ਵੀ ਦਰਵਾਜੇ ਤੇ ਬੱਧੇ ਹਿਣਕਦੇ ਹੋਣ, ਹਾਥੀਆਂ ਦੇ ਮੱਥਿਆਂ ਚੋਂ ਮਦ ਚੋਂਦਾ ਹੋਵੇ ਮਸਤੀ ਚ ਝੂਮਦੇ ਹੋਣ, ਹਾਥੀ ਹੋਣ, ਘੋੜੇ ਹੋਣ, ਰਥ ਪਾਲਕੀਆਂ ਹੋਣ, ਸਭ ਧਨ ਪਦਾਰਥ ਮਨੁੱਖ ਦੇ ਕੋਲ ਹੋਵੇ, ਹਵਾ ਨਾਲੋਂ ਤੇਜ ਚੱਲਣ ਵਾਲੇ ਘੋੜੇ ਭਾਵੇਂ ਹੋਣ,
ਧਣੀ ਭੂਮਨ ਚਤੁਰੰਗਾ,
ਧਣੀ ਹੋਵੇ ਤੂੰ ਤੇ ਤੇਰੇ ਕੋਲ ਭੂਮਨ ਧਰਤੀ ਵੀ ਹੋਵੇ ਤੇ ਚਤੁਰੰਗਾ ਚਤੁਰ ਅੰਗਾਂ ਵਾਲਾ ਤੂੰ ਹੋਵੇ, ਸੋਹਣੇ ਅੰਗ ਸਰੂਪ ਵਾਲਾ ਵੀ ਸੁੰਦਰ ਨਰ ਨਰੈਣੀ ਦੇਹ ਵੀ ਭਾਵੇਂ ਹੋਵੇ ਤੇ ਚਤੁਰ ਅੰਗਾ ਚਾਰ ਪ੍ਰਕਾਰ ਦੀ ਤੇਰੀ ਸੈਨਾ ਹੋਵੇ, ਚਾਰ ਪ੍ਰਕਾਰ ਦੀ ਸੈਨਾ ਅੱਜ ਕੱਲ ਕਹਿ ਦਈਏ ਜਿਵੇਂ। ਸੋ ਇਸੇ ਤਰ੍ਹਾਂ ਇੱਕ ਖਾਲਸਾ ਜੀ ਪੈਦਲ ਚੱਲਣ ਵਾਲੀ ਫੌਜ ਹੁੰਦੀ ਹੈ, ਦੂਸਰੀ ਰਥਾਂ ਵਾਲੀ, ਤੀਸਰੀ ਹਾਥੀਆਂ ਵਾਲੀ, ਚੌਥੀ ਘੋੜਿਆਂ ਵਾਲੀ, ਚਾਰ ਚਤਰਾਂਗਾ ਚਾਰ ਪ੍ਰਕਾਰ ਦੀ ਸੈਨਾ ਹੋਵੇ, ਸੈਨਾ ਵੀ ਪਾਸ ਹੋਵੇ, ਹਾਥੀ ਘੋੜੇ ਵੀ ਹੋਣ, ਸੋਨੇ ਦੀਆਂ ਪਾਲਕੀਆਂ ਵੀ ਹੋਣ, ਰਥ ਹੋਣ, ਭਾਵੇਂ ਜਿੰਨੇ ਮਰਜ਼ੀ ਧਨ ਪਦਾਰਥ ਹੋਣ ਪਿਆਰਿਆ।
ਲੰਗ ਨਾ ਚਾਲਿਓ ਇਨ ਮਹਿ ਕਛੂਐ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਨ੍ਹਾਂ ਵਸਤੂਆਂ ਵਿਚੋਂ ਕਛੂਐ, ਕੋਈ ਵਸਤੂ ਵੀ ਇੱਕ ਅੱਧੀ ਵਸਤੂ ਵੀ ਤੇਰੇ ਸੰਗ ਨਾਲ ਪਰਲੋਕ ਨੂੰ ਨਹੀਂ ਜਾਣੀ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ, ਨਾ ਹਾਥੀ ਜਾਣੇ, ਨਾ ਘੋੜੇ ਜਾਣੇ ਨੇ, ਨਾ ਧਨ ਪਦਾਰਥ ਜਾਣਾ ਤੇ ਨਾ ਸੋਨੇ ਦੀਆਂ ਪਾਲਕੀਆਂ ਨਾਲ ਜਾਣੀਆਂ ਨੇ, ਇੱਥੇ ਹੀ ਮਿੱਟੀ ਹੋ ਜਾਣਾ ਸਾਰਾ ਕੁਝ। ਸੋ ਸੰਗ ਨਾ ਚੱਲਿਓ ਇਨ ਮਹਿ ਕਛੂ ਹੈ, ਕਛੂ ਕੋਈ ਵਸਤੂ ਵੀ ਸੰਗ ਨਾਲ ਨੀ ਪ੍ਰਲੋਕ ਨੂੰ ਜਾਵੇਗੀ ਤੇਰੇ।
ਉਠ ਸਧਾਇਓ ਨਾਂਗਾ,
ਜਦੋਂ ਉੱਠ ਕੇ ਸਧਾਇਓ, ਸਧਾਵੇਂਗਾ ਨਾ ਜਾਵੇਂਗਾ, ਉਦੋਂ ਨੰਗਾ ਹੀ ਜਾਵੇਂਗਾ, ਨੰਗਾ ਹੀ ਆਇਆ ਵੀ ਨੰਗਾ ਸੀ, ਮਰਿਆਦਾ ਤੋਲਟ ਜਾਵੇਂਗਾ ਵੀ ਨੰਗਾ, ਨਾ ਮਰਿਆਦ ਆਇਆ ਕੱਲ ਭੀਤਰ ਬਹੁੜ ਜਾਸੀ ਨਾਂਗਾ, ਉਲਟ ਮਰਿਆਦਾ ਨਾਲ ਹੀ ਆਇਆ ਸੀ ਨੰਗਾ ਹੀ ਤੇ ਨੰਗਾ ਹੀ ਪ੍ਰਲੋਕ ਨੂੰ ਚਲਾ ਜਾਵੇਂਗਾ। ਜਿੰਨੇ ਮਰਜ਼ੀ ਧਨ ਪਦਾਰਥ ਤੇਰੇ ਕੋਲ ਹੋਣ, ਕੋਈ ਪਾਈ ਪੈਸਾ ਨਾਲ ਨੀ ਲਿਜਾ ਸਕੇਗਾ ਪਿਆਰਿਆ, ਖਾਲੀ ਆਇਆ ਤੇ ਖਾਲੀ ਸੰਸਾਰ ਤੋਂ ਤੁਰ ਜਾਵੇਗਾ। ਕੱਲ ਬੇਨਤੀ ਕੀਤੀ ਸੀ ਦਸਮ ਪਾਤਸ਼ਾਹ ਦੇ ਪਵਿੱਤਰ ਬਚਨ, ਮਾਤੇ ਮਤੰਗ ਜਰੇ ਜਰ ਸੰਗ ਅਨੂਪਿਓ ਤੰਗ ਸੋ ਰੰਗ ਸੋਵਾਰੇ, ਕੋਟ ਤੋਂ ਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ, ਪਹਾੜੀ ਪੁਜਹਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਪਹਿ ਤੋਂ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ, ਅੰਤ ਨੂੰ ਨੰਗੇ ਹੀ ਪ੍ਰਲੋਕ ਨੂੰ ਪਧਾਰਨਾ ਪਵੇਗਾ, ਜਾਣਾ ਪਵੇਗਾ, ਕੋਈ ਧਨ ਪਦਾਰਥ ਕੋਈ ਨਾਲ ਨੀ ਲਿਜਾ ਸਕੇਗਾ।
ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ,
ਸੱਚੇ ਪਾਤਸ਼ਾਹ ਕੋ ਨਾਲ ਜਾਣ ਵਾਲੀ ਵਸਤੂ ਕਿਰਪਾ ਕਰਕੇ ਦੱਸ ਦਿਓ ਜੀ, ਜਿਹੜੀ ਵਸਤੂ ਨਾਲ ਨਿਭਣ ਵਾਲੀ ਹੋਵੇ, ਪ੍ਰਲੋਕ ਵਿਚ ਜਾਣ ਵਾਲੀ ਹੋਵੇ, ਉਹ ਕਿਰਪਾ ਕਰਕੇ ਫਰਮਾਓ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਰੀ ਤੁਕ ਚ ਉਪਦੇਸ਼ ਬਖਸ਼ਦੇ ਨੇ ਪਿਆਰਿਆ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਹਰੀ ਦੇ ਜਿਹੜੇ ਸੰਤ ਨੇ ਨਾ ਪ੍ਰਿਆ ਪ੍ਰੀਤਮ ਪ੍ਰੇਮ ਦਾਸ ਪਤ ਵਾਹਿਗੁਰੂ ਪਰਮੇਸ਼ਰ ਦੇ ਪ੍ਰਿਆ ਪਿਆਰੇ ਜਿਹੜੇ ਸੰਤ ਹਨ, ਰੱਬ ਦੇ ਪਿਆਰੇ ਜਿਹੜੇ ਮਹਾਂਪੁਰਖ ਨੇ, ਗੁਰੂ ਕੇ ਸਤਸੰਗੀ ਬ੍ਰਹਮ ਗਿਆਨੀ ਤਤਵੇ ਤੇ ਜਿਹੜੇ ਗੁਰੂ ਕੇ ਸਿੱਖ ਹਨ,
ਹਰ ਹਰ ਗਾਈਏ
ਉਹਨਾਂ ਦੀ ਸੰਗਤ ਕਰਿਆ ਕਰ ਤੇ ਸੰਗਤ ਵਿਚ ਜਾ ਕੇ ਤਾਕ ਨਾਲ ਮਿਲ ਕੇ ਨਾ ਤਿੰਨਾਂ ਦੇ ਹਰ ਹਰ ਗਾਈਏ, ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਜੋ ਦਿਲਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਨਾ, ਉਸ ਹਰੀ ਦੇ ਗੁਣਾਂ ਨੂੰ ਗਾਈਏ ਸੰਗਤ ਵਿਚ ਜਾ ਕੇ, ਉਹ ਗੁਰੂ ਕੀ ਸਾਧ ਸੰਗਤ ਕਰਿਆ ਕਰ। ਜਿੱਥੇ ਹਜ਼ੂਰ ਦੇ ਪਵਿੱਤਰ ਬਚਨ ਨੇ ਨੀਕੀ ਸਾਧ ਸੰਗਾਨੀ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ, ਘੜੀ ਮਗਰੋਂ ਜਾਈਏ, ਪਹਿਰ ਮਗਰੋਂ ਜਾਈਏ, ਰਾਤ ਜਾਈਏ, ਦੁਪਹਿਰੇ ਜਾਈਏ, ਜਦੋਂ ਜਾਈਏ ਕੇਵਲ ਗੋਬਿੰਦ ਗੋਬਿੰਦ ਦਾ ਜਿੱਥੇ ਵਖਿਆਨ ਹੋਵੇ ਨਾ, ਉਸ ਗੁਰੂ ਕੀ ਸੰਗਤ ਵਿਚ ਤਾਕ ਹੈ ਹਰ ਹਰ ਗਾਈਐ, ਹਰ ਹਰ ਪਰਮੇਸ਼ਰ ਦਾ ਸਿਮਰਨ ਉੱਥੇ ਗਾਉਣਾ ਕਰੀਏ। ਉਹ ਗੁਰੂ ਕੀ ਸੰਗਤ ਪਿਆਰਿਆ ਕਰਿਆ ਕਰ ਫਿਰ
ਨਾਨਕ ਇਹਾਂ ਸੁਖ ਆਗੈ ਮੁਖ ਉਜਲ।
ਹਜ਼ੂਰ ਕਹਿੰਦੇ ਫਿਰ ਗੁਰੂ ਕੀ ਹੋ ਜਾਵੇਗੀ ਕਿਰਪਾ, ਇਹਾਂ ਸੁਖ, ਐਸੇ ਸੁਖ ਪ੍ਰਾਪਤ ਹੋਵੇਗਾ, ਗੁਰੂ ਕੀ ਕਿਰਪਾ ਹੋਵੇਗੀ, ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ, ਧਨ ਨਾਲ ਸ਼ਾਂਤੀ ਨਹੀਂ, ਰਸਾਂ ਪਾਲਕੀਆਂ ਨਾਲ ਸ਼ਾਂਤੀ ਨਹੀਂ, ਮਨਾਂ ਨੂੰ ਹੀ ਧਨ ਹੋਵੇ, ਬੇਅੰਤ ਭੰਡਾਰੇ ਖਜ਼ਾਨੇ ਭਰੇ ਹੋਣ ਤੇ ਕਿਸੇ ਨੂੰ ਪੁੱਛ ਕੇ ਵੇਖੋ ਵੀ ਰਾਤ ਨੂੰ ਨੀਂਦ ਆ ਜਾਂਦੀ ਹੈ, ਬੜੇ ਬੜੇ ਧਨਾਡਾਂ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਟੀਕੇ ਲਵਾ ਕੇ ਸੌਣਾ ਪੈਂਦਾ, ਕੋਈ ਸ਼ਾਂਤੀ ਨਹੀਂ, ਕੋਈ ਧੀਰਜ ਨਹੀਂ, ਨਾ ਕੋਈ ਰੋਟੀ ਦਾ ਵੇਲਾ, ਇਧਰੋਂ ਟੈਲੀਫੋਨ, ਇਧਰੋਂ ਖੜਕ ਪਿਆ, ਐਂ ਹੋ ਗਿਆ ਜੇ ਫੈਕਟਰੀ ਚ, ਐਂ ਹੋ ਗਿਆ ਜੇ ਹੋ ਗਿਆ, ਇੰਨੀ ਚਿੰਤਾ ਹਰ ਵੇਲੇ ਲੱਗੀ ਰਹਿੰਦੀ ਉਹਨਾਂ ਲੋਕਾਂ ਨੂੰ, ਕੋਈ ਸ਼ਾਂਤੀ ਕੋਈ ਧੀਰਜ ਉਹਨਾਂ ਲੋਕਾਂ ਦੇ ਕੋਲ ਨਹੀਂ। ਜੇ ਸ਼ਾਂਤੀ ਧੀਰਜ ਚਾਹੁਣਾ ਹੈ ਨਾ ਗੁਰੂ ਕੇ ਪਿਆਰ ਆ, ਫਿਰ ਧੀਰਜਤਾ ਦੇ ਦੇਣ ਵਾਲਾ ਇੱਕ ਗੁਰੂ ਕਾ ਨਾਮ ਹੈ, ਜਿਸ ਨਾਮ ਨੂੰ ਜਪ ਕੇ ਨਾਨਕ ਇਹਾਂ ਸੁਖ, ਐਸੇ ਵੀ ਸੁਖਦਾਇਕ ਜੀਵਨ, ਆਗੈ ਮੁਖ ਉਜਲ, ਅੱਗੇ ਮੁਖ ਜਿਹੜਾ ਨਾ ਪ੍ਰਲੋਕ ਵਿੱਚ ਵੀ ਉਜਲਾ ਹੋ ਜਾਵੇਗਾ, ਉਜਲਾ ਮੂੰਹ ਲੈ ਕੇ ਪ੍ਰਲੋਕ ਨੂੰ ਜਾਵੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਜਿਹੜੇ ਸੇਵਕ ਨੇ ਨਾ ਮੂੰਹ ਉਜਲਾ ਲੈ ਕੇ ਪ੍ਰਲੋਕ ਨੂੰ ਜਾਂਦੇ ਨੇ, ਤੇ ਜਿਹੜੇ ਮਨਮੁਖ ਲੋਕ ਨੇ ਨਾ, ਮਨਮੁਖ ਲੋਕ ਉਹ ਐਸੇ ਵੀ ਲੋਕਾਂ ਤੋਂ ਦੁਰੇ ਦੁਰੇ ਤੇ ਪ੍ਰਲੋਕ ਚ ਮੂੰਹ ਕਾਲਾ ਕਰਕੇ ਧੱਬਾ ਕਲੰਕ ਖੱਟ ਕੇ ਹੀ ਜਾਂਦੇ ਨੇ। ਸੋ ਭਾਈ ਗੁਰਦਾਸ ਸਾਹਿਬ ਦੇ ਵਾਰਾਂ ਦੇ ਬਚਨ ਨੇ, ਸੇਵਕ ਦਰਗ ਹੈ ਸੁਰਖਰੂ ਵੇ ਮੁਖ ਮੁਖ ਕਾਲਾ, ਉਹ ਕਾਲਾ ਮੂੰਹ ਲੈ ਕੇ ਜਾਂਦੇ ਨੇ ਤੇ ਗੁਰੂ ਕੇ ਪਿਆਰੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹਿ ਡਿੱਠਾ ਸਭ ਪਾਪੀ ਤਰਿਆ, ਜਿੱਥੇ ਜਾਂਦੇ ਉੱਥੇ ਸੁਖਾਲਾ ਜੀਵਨ, ਨਾ ਇਹੋ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪਹਿ ਮੇਲੇ। ਸੋ ਐਸੀ ਗੁਰੂ ਕੀ ਕਿਰਪਾ ਹੁੰਦੀ ਆ, ਅੱਗੇ ਮੂੰਹ ਉਜਲਾ ਲੈ ਕੇ ਪਰਲੋਕ ਨੂੰ ਜਾਂਦੇ ਨੇ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਜਲਾ ਮੂੰਹ ਲੈ ਕੇ ਗੁਰੂ ਕੇ ਚਰਨਾਂ ਵਿਚ ਹਾਜ਼ਰ ਹੁੰਦੇ ਹਨ।
ਸੰਤਨ ਕਹਿ ਪਾਈਏ
ਪਿਆਰੀਆ, ਜੇ ਮੁਕਤ ਹੋਣਾ ਚਾਹੁੰਦਾ ਤੇ ਐਸੇ ਗੁਰੂ ਕੇ ਪਿਆਰੇ ਸਤਸੰਗੀ ਜਨ ਜਿਹੜੇ ਨੇ, ਗੁਰੂ ਕੀ ਸੰਗਤ, ਉਹਨਾਂ ਰੱਬ ਦੇ ਪਿਆਰੇ ਸੰਗੀ ਪੁਰਸ਼ਾਂ ਦਾ ਸੰਗ ਪ੍ਰਾਪਤ ਕਰ, ਜਿਹੜੇ ਆਪ ਜੁੜੇ ਹੋਏ ਨੇ, ਕੇਵਲ ਗੰਭੀ ਪਖੰਡੀ ਕੱਪੜਿਆਂ ਤੱਕ ਨਾ ਵੇਖੀ ਵੀ ਚੋਲਾ ਬੜਾ ਸੋਹਣਾ ਹੈ, ਇਹਦੇ ਕੋਲ ਗੱਡੀ 22-23 ਲੱਖ ਦੀ ਹੈ, ਵੱਡਾ ਸੰਤ ਹੈ। ਅੱਜ ਕੱਲ ਤਾਂ ਸਿੱਖਾਂ ਦਾ ਮਾਪਦੰਡ ਵੀ ਇਹੀ ਰਹਿ ਗਿਆ ਹੈ, ਜਿੱਡਾ ਵੱਡੇ ਕਿਸੇ ਦਾ ਸੰਤ ਦਾ ਰਾਓ ਲਸ਼ਕਰ ਹੋਵੇ ਨਾ, ਹੋਵੇ ਸੈਨਾ, ਅੱਗੇ ਪਿੱਛੇ ਚੇਲੇ ਬਾਲੇ ਚ ਭੁੜਕਦੇ ਹੋਣ, ਛਾਲਾ ਮਾਰਦੇ ਹੋਣ, 4-5 ਰਾਈਫਲਾਂ ਨਾਲ ਗੰਨ ਮੈਣ ਹੋਣ, 2-3 ਗੱਡੀਆਂ ਅੱਗੇ ਹੋਣ, 3-4 ਪਿੱਛੇ ਹੋਣ, ਤੇ ਅਸੀਂ ਸਮਝਦੇ ਆਹ ਵੱਡਾ ਸੰਤ ਹੈ, ਇਹ ਮਹਾਂਪੁਰਖ ਵੱਡਾ ਹੈ, ਤੇ ਆਉਂਦਾ ਪਿਓ ਨੂੰ ਜਪਜੀ ਸਾਹਿਬ ਵੀ ਨਾ ਹੋਵੇ, ਕਦੇ ਨਾ ਕਰੇ ਸੰਗਤ ਕਰੇ ਹੋਵੇ, ਨਾ ਕਰੇ ਸਿਮਰਨ ਭਜਨ ਉਹਦੇ ਕੋਲ ਹੋਵੇ, ਗੱਡੀ ਵੱਡੀ ਹੋਵੇ, ਜਿੱਡੀ ਵੱਡੀ ਗੱਡੀ ਓਡਾ ਵੱਡਾ ਹੀ ਸਾਡਾ ਮਾਪਦੰਡ ਵੀ ਓਡਾ ਹੀ ਸੰਤ ਹੈ। ਨਹੀਂ ਪਿਆਰਿਓ, ਜਿਹੜੇ ਲਾਲ ਨੇ ਨਾ ਉਹ ਤਾਂ ਗੋਦੜੀਆਂ ਚ ਸੋਭਾ ਪਾਉਂਦੇ ਨੇ, ਨਿਮਰਤਾ ਵਾਲਾ ਜੀਵਨ ਗੁਰਮਤ ਹਿਰਦੈ ਗਰੀਬੀ ਆਵੇ, ਮਨ ਨੀਵਾਂ ਤੇ ਮਤ ਉੱਚੀ ਰੱਖਣ ਵਾਲੇ ਗੁਰੂ ਕੇ ਸਿੱਖਾਂ ਦਾ ਇਹ ਕਰਮ ਹੈ। ਸੋ ਲੋੜ ਦੇ ਮੁਤਾਬਕ ਨਹੀਂ ਸਰਦਾ ਜਿਸ ਗੱਲ, ਓਨਾ ਹੀ ਸਰਨਾ ਹੈ, ਕਰਨਾ ਹੈ, ਲੋਕਾਂ ਨੂੰ ਡਰਾਮੇਬਾਜ਼ੀਆਂ ਕਰ ਕਰਕੇ ਨਹੀਂ ਗੁਰੂ ਕੇ ਪਿਆਰੇ ਵਿਖਾਉਂਦੇ, ਇਹੋ ਜਿਹੜੇ ਗੁਰੂ ਕੇ ਪਿਆਰੇ ਆ ਉਹਨਾਂ ਗੁਰਸਿੱਖਾਂ ਦਾ ਮੇਲ ਸਤਿਗੁਰੂ ਸਾਨੂੰ ਵੀ ਕਿਰਪਾ ਕਰਕੇ ਬਖਸ਼ ਦਿਓ ਜੀ। ਸੰਗ ਸੰਤਨ ਕਹਿ ਪਾਈਐ, ਉਹਨਾਂ ਸੰਤਾਂ ਦਾ ਸੰਗ ਦੇ, ਉਹਨਾਂ ਗੁਰੂ ਕੇ ਪਿਆਰਿਆਂ ਦਾ ਸੰਗ ਬਖਸ਼, ਜਿਨ੍ਹਾਂ ਦੀ ਸੰਗਤ ਕਰਕੇ ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠਿਆ, ਮਨ ਕੀ ਕਟੀਐ ਮੈਲ ਸਾਧ ਸੰਗ ਉੱਠਿਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸੋ ਸਤਿਗੁਰੂ ਕਹਿੰਦੇ ਨੇ ਹੇ ਪਿਆਰਿਆ, ਉਹਨਾਂ ਸੰਤਾਂ ਰੱਬ ਦੇ ਪਿਆਰਿਆਂ ਦਾ ਸੰਗ ਪਾਈਐ, ਸੰਗਤ ਪ੍ਰਾਪਤ ਕਰੀਏ, ਗੁਰਸਿੱਖਾਂ ਦੇ ਮੇਲ ਵਿੱਚ ਪਿਆਰ ਕਰੀਏ, ਜਿਸ ਕਰਕੇ ਜੀਵਨ ਸਫਲਾ ਹੋ ਜਾਵੇਗਾ, ਗੁਰੂ ਕੀ ਰਹਿਮਤ ਹੋਵੇਗੀ, ਗੁਰੂ ਕੀ ਬਖਸ਼ਿਸ਼ ਹੋਵੇਗੀ। ਸੋ ਖਾਲਸਾ ਜੀ, ਸਤਿਗੁਰੂ ਦੀ ਕਿਰਪਾ ਨਾਲ ਪਿਛਲੇ ਦਿਨਾਂ ਤੋਂ ਦੀਵਾਨ ਸਜ ਰਹੇ ਨੇ, ਕੱਲ੍ਹ ਰਾਤਰੀ ਦਾ ਦੀਵਾਨ ਇੱਕ ਆਪਣੇ ਕੋਲ ਰਹਿ ਗਿਆ ਇਸ ਸਾਲ ਦਾ, ਫਿਰ ਕਰੇ ਗੁਰੂ ਨੇ ਸਮਾਂ ਬਖਸ਼ਿਆ ਤੇ ਇਸੇ ਤਰ੍ਹਾਂ ਜੋੜ ਮੇਲ ਹੋਣਗੇ। ਸਾਰੀਆਂ ਸੰਗਤਾਂ ਦੀ ਸੇਵਾ ਚ ਬੇਨਤੀ ਹੈ, ਭਾਈ ਵੱਧ ਚੜ ਕੇ ਆਉਂਦੇ ਹੋ, ਹੋਰਾਂ ਨੂੰ ਵੀ ਲੈ ਕੇ ਆਓ, ਕੱਲ ਸਮਾਪਤੀ ਦਾ ਦੀਵਾਨ ਹੈ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਜੇ ਦਿਲ ਦੀ ਗਹਿਰਾਈ ਵਿੱਚੋਂ ਸਭ ਅਸੀਸ ਬਖਸ਼ਿਓ। ਸਤਿਗੁਰੂ ਪਿਤਾ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਿਓ, ਸਤਿਗੁਰੂ ਸਮਤ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।